ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਜਿਸ ਕਉ ਬਿਸਰੈ ਪ੍ਰਾਨ ਪਤ ਦਾਤ ਸੋਈ ਗਨਹੁ ਅਭਗ ਚਰਨ ਕਮਲ ਜਾਂ ਕਾ ਮਨ ਰਾਗਿਓ ਅਮੇ ਸਰੋਵਰ ਪੱਗ ਜਿਸ ਕਉ ਬਿਸਰੈ ਪ੍ਰਾਨ ਪਤ ਦਾਤ ਸੋਈ ਗਨਹੁ ਅਭਗ ਚਰਨ ਕਮਲ ਜਾਂ ਕਾ ਮਨ ਰਾਗਿਓ ਅਮੇ ਸਰੋਵਰ ਪੱਗ ਤੇਰਾ ਜਨ ਰਾਮ ਨਾਮ ਰੰਗ ਜਗ ਆਲਸ ਸ਼ੀਜ ਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲੱਗ ਰਹਾਉ ਜਹਿ ਜਹਿ ਪੇਖੋ ਤਹਿ ਨਾਰਾਇਣ ਸਗਲ ਕਟਾ ਮਹਿ ਤਗ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨੁਰਾਗ ਜਹਿ ਜਹਿ ਪੇਖੋ ਤਹਿ ਨਾਰਾਇਣ ਸਗਲ ਕਟਾ ਮਹਿ ਤਗ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨੁਰਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਮਿਲ ਨਾਨਕ ਅੰਗਦ ਅਮਰ ਗੁਰ ਗੁਰ ਰਾਮਦਾਸ ਹਰ ਪੈ ਗਇਓ ਹਰਬੰਸ ਜਗਤ ਜਗ ਸੰਚਰਿਓ ਸੋ ਕਵਨ ਕਹੈ ਸ੍ਰੀ ਗੁਰ ਮੋਇਓ ਹਰਬੰਸ ਜਗਤ ਜਸ ਸੰਚਰਿਓ ਸੋ ਕਵਨ ਕਹੈ ਸ੍ਰੀ ਗੁਰ ਮੋਇਓ ਕਾਟੇ ਸੋ ਪਾਪ ਤਿਨ ਨਰੋਂ ਕੇ ਗੁਰ ਰਾਮਦਾਸ ਜਿਨ ਪਾਇਓ ਸ਼ਤਰ ਸਿੰਘਾਸਨ ਪਿਰਥਮੀ ਗੁਰ ਅਰਜੁਨ ਕਉ ਦੇ ਆਇਓ ਸ਼ਤਰ ਸਿੰਘਾਸਨ ਪਿਰਥਮੀ गुर अर्जुन को दे आयो। सर्वरे कायनाथ गर्भ गंजन दुष्ट भंजन क्रीमल कमाल हुसनल जमाल सतगुरु साहिब सतगुरु श्री गुरु ग्रंथ साहिब महाराज जी दी पवित्र पावन हजूरी अंदर सुभाए मान गुरु प्यारी गुरु सवारी सात संग जीओ सतगुरां ने मेहरामत कीती है निता प्रति दी तरह सचखंड श्री हरिमंदर साहिब विखे अमृत वेले त्रुट करके जो मुख वाक बख्शिश कीते हन उस दी विचार करन अते सुन दा सुभाग समा प्राप्त हो रहा है जिथे आप जी ने देश विदेश विच अते दीवान हाल गुरद्वारा श्री मंजी साहिब श्री अमृतसर साहिब विखे जुड़ बैठ के श्री मुख वाक दी विचार सरवण करनी है उत्थे अज दा ए पवित्र दिहाड़ा दीन दुनी दे थम सेवा अते सिमरन दे मुजस्मे निम्रता दे पुंज खाली हिरदे रूपी सरोवरां नू अमृत जल नाल शरशार करन वाले सतगुरु श्री गुरु रामदास महाराज जी दा ज्योति जोत समाउण गुरपुरब है। आओ सब तो पहला मन बिरतियां नू करिए एकागर ताकि सतगुरु साहब जी दे पवित्र इतिहास अते गुरबाणी विचार जिस नाल साडा चित जुड़ सके गुरु फतेह सारे उचारण करो कोई भी रसना वांझी ना रहे सारे प्यार सहित अदब सहित आखो जी वाहिगुरु जी का खालसा वाहिगुरु जी की फतेह। भाई साहिब भाई गुरदास जी नूं एक दिन गुरसिखां ने यह प्रश्न किया भाई साहिब जी दुनियावी तौर ते राजे महाराजे बादशाह शाह पातशाह अखवाउण वाले लोग वो भी राज तख्त ते बैठदे ने जदों किते उन्हां नूं इस तरह लगे कि शरीरक तौर ते असी चलाना कर जाना है ते वो अपने वड्डे पुत्र नूं भावें वह योग होवे भावें नलायक होवे राज तख्त दे के आप इस दुनिया तो कूच कर जांदे ने। उहदा पुत्र फिर राज तख्त ते बैठ के पहले हुक्म रद्द कर दिंदा नवे अपने हुक्म लागू करवाउंदा मसीत वे जा के अपने नाम दा कुतबा काजी तो पढ़ा के उन्हां दी गवाही उत्थे पवाउंदा कि हुण मेरा हुक्म चलेगा टकसाल विच उहदे नाम दा नवां सिक्का चलदा सारे नौकर चाकर उहदे हुक्म दे अनुसारी हो जांदे ने उह राज तख्त दा मालक बन के अपने नाम की दोही फेरदा। पर दूसरे पासे दीन दुनिया के मालक सच्चे पातशाह ने जिन्हां ने यह गल प्रवान कीती है कि शरीर सदीवी नहीं गुरु नानक साहब जी का जेड़ा राज है वह अबचल है सदीव है नानक राज चलाया सच कोट सताणी नीमद। गुरु नानक साहब जी जिस गुरगद्दी दे तख्त ते विराजमान सन ਜਦੋਂ ਕਿਤੇ ਵੀ ਕਾਇਆ ਪਲਟਦੀ ਰਹੀ, ਸਰੀਰ ਪਲਟਦੇ ਰਹੇ, ਆਪਣੇ ਜਿਉਂਦਿਆਂ ਜੀ ਸੱਚੇ ਪਾਤਸ਼ਾਹ ਨੇ ਦੂਸਰੇ ਗੁਰ ਵਿਅਕਤੀ ਨੂੰ ਗੁਰਗੱਦੀ ਦਾ ਤਖ਼ਤ ਬਖਸ਼ਿਸ਼ ਕੀਤਾ। ਤਖ਼ਤ ਰਾਜਾ ਸੋ ਬਹਿ ਜੇ ਤਖ਼ਤੈ ਲਾਇਕ ਹੋਈ। ਤੁਸੀਂ ਕਿਰਪਾ ਕਰਕੇ ਇਹ ਦੱਸੋ ਵੀ ਦੁਨਿਆਵੀ ਤੌਰ 'ਤੇ ਤਾਂ ਰਾਜੇ ਮਹਾਰਾਜੇ ਜਦੋਂ ਆਪਣਾ ਤਖ਼ਤ ਬਖਸ਼ਿਸ਼ ਕਰਦੇ ਨੇ ਅਤੇ ਉਹਨਾਂ 'ਤੇ ਬੈਠਣ ਵਾਲੇ ਪਹਿਲੇ ਹੁਕਮ ਰੱਦ ਕਰਕੇ ਆਪਣੇ ਨਾਮ ਦੀ ਦੋਹੀ ਫੇਰਦੇ ਨੇ, ਆਪਣੇ ਨਾਮ ਦਾ ਸਿੱਕਾ ਚਲਾਉਂਦੇ ਨੇ, ਆਪਣੇ ਹੁਕਮ ਲਾਗੂ ਕਰਾਉਂਦੇ ਨੇ, ਪਰ ਜਦੋਂ ਇੱਕ ਗੁਰ ਵਿਅਕਤੀ ਤੋਂ ਦੂਸਰੇ ਗੁਰ ਵਿਅਕਤੀ ਨੂੰ ਗੁਰਗੱਦੀ ਬਖਸ਼ਿਸ਼ ਹੁੰਦੀ ਅਤੇ ਪਹਿਲੇ ਗੁਰ ਵਿਅਕਤੀ ਰੱਬੀ ਭਾਣੇ ਦੇ ਮੁਤਾਬਕ ਜੋਤੀ ਜੋਤ ਸਮਾ ਜਾਂਦੇ, ਅਗਲਾ ਗੁਰ ਵਿਅਕਤੀ ਜਦੋਂ ਗੁਰਗੱਦੀ ਦੇ ਤਖ਼ਤ 'ਤੇ ਬਿਰਾਜਮਾਨ ਹੁੰਦਾ ਅਤੇ ਦੱਸੋ ਰਾਜੇ ਮਹਾਰਾਜਿਆਂ ਦੇ ਰਾਜ ਤਖ਼ਤ 'ਤੇ ਬੈਠਣ ਅਤੇ ਸੱਚੇ ਪਾਤਸ਼ਾਹ ਦੇ ਗੁਰਤਾ ਗੱਦੀ ਦੇ ਤਖ਼ਤ 'ਤੇ ਬਿਰਾਜਮਾਨ ਹੋਣ ਵਿੱਚ ਕੀ ਅੰਤਰ ਹੈ? ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਿਹਾ ਕਿ ਮੇਰੇ ਗੁਰੂ ਘਰ ਦੀ, ਮੇਰੇ ਗੁਰੂ ਬਾਬੇ ਦੀ ਜਿਹੜੀ ਰੀਤ ਮਰਿਆਦਾ ਹੈ ਉਹ ਬਿਲਕੁਲ ਇਸ ਤੋਂ ਵੱਖਰੀ ਹੈ। ਪਹਿਲੀ ਗੱਲ ਕਿ ਜੇ ਵੱਡਾ ਪੁੱਤਰ ਯੋਗ ਨਹੀਂ ਤੇ ਇਹ ਵਡਿਆਈ ਛੋਟੇ ਪੁੱਤਰ ਨੂੰ ਵੀ ਬਖਸ਼ਿਸ਼ ਕੀਤੀ ਜਾ ਸਕਦੀ ਹੈ। ਜੇ ਘਰ ਵਿੱਚੋਂ ਕੋਈ ਯੋਗ ਨਹੀਂ ਇਹ ਸੇਵਕ ਨੂੰ ਵੀ ਵਡਿਆਈ ਮਿਲ ਸਕਦੀ ਹੈ। ਅਸੀਂ ਗੁਰੂ ਸਿਧਾਂਤ ਵੇਖਦੇ ਹਾਂ ਕਿ ਦਾਦੇ ਤੋਂ ਪੋਤਰੇ ਤੇ ਪੋਤਰੇ ਤੋਂ ਦਾਦੇ ਨੂੰ ਗੁਰਤਾ ਗੱਦੀ ਬਖਸ਼ਿਸ਼ ਹੁੰਦੀ ਰਹੀ। ਇਵੇਂ ਕੱਲ੍ਹ ਦੇ ਦਿਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ। ਰਾਮਦਾਸ ਗੁਰੂ ਜਿਨ੍ਹਾਂ ਨੇ ਆਪ ਅੱਜ ਦੇ ਦਿਨ ਜੋਤੀ ਜੋਤ ਸਮਾਉਣਾ ਕੀਤਾ ਅਤੇ ਸੱਚਮੁੱਚ ਅਸੀਂ ਗੁਰੂ ਕੀ ਬਾਣੀ ਵਿੱਚ ਇਹ ਬਚਨ ਪੜ੍ਹਦੇ ਹਾਂ ਕਿ ਗੁਰੂ ਰਾਮਦਾਸ ਮਹਾਰਾਜ ਮਿਲ ਨਾਨਕ ਅੰਗਦ ਅਮਰ ਗੁਰ, ਗੁਰ ਰਾਮਦਾਸ ਹਰ ਪੈ ਗਇਓ, ਹਰ ਬੰਸ ਜਗਤ ਜਸ ਸੰਚਰਿਓ, ਸੋ ਕਵਣ ਕਹੈ ਸ਼੍ਰੀ ਗੁਰ ਮੋਇਓ। ਕਹਿੰਦੇ ਕੌਣ ਕਹਿੰਦਾ ਕਿ ਗੁਰੂ ਰਾਮਦਾਸ ਜੀ ਮੋਏ ਨੇ? ਉਹ ਤਾਂ ਗੁਰੂ ਅੰਗਦ ਦੇਵ, ਗੁਰੂ ਨਾਨਕ ਸਾਹਿਬ, ਗੁਰੂ ਅਮਰਦਾਸ ਉਹਨਾਂ ਵਿੱਚ ਲੀਨ ਹੋਏ ਅਤੇ ਹੁਣ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਰੂਪ ਵਿੱਚ ਗੁਰਤਾ ਗੱਦੀ ਦੇ ਤਖ਼ਤ 'ਤੇ ਆ ਕੇ ਬਿਰਾਜਮਾਨ ਹੋ ਗਏ ਨੇ। ਕਿਉਂਕਿ ਜੋਤ ਉਹਾ ਜੁਗਤ ਸਾਏ ਸ਼ੈ ਕਾਇਆ ਫੇਰ ਪਲਟੀਐ, ਜੋਤ ਵੀ ਉਹੀ ਅਤੇ ਜੁਗਤ ਵੀ ਉਹੀ। ਸਰੀਰਕ ਤੌਰ 'ਤੇ ਅਸੀਂ ਕਹਾਂਗੇ ਕਿ ਸਤਿਗੁਰੂ ਜੀ ਨੇ ਆਪਣਾ ਸਰੀਰਕ ਚੋਲਾ ਬਦਲਿਆ ਹੈ, ਪਰ ਜਿਹੜੀ ਅੰਦਰ ਗੁਰੂ ਜੋਤ ਹੈ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ, ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ, ਅਮਰਦਾਸ ਅਮਰਤ ਛਤਰ ਗੁਰ ਰਾਮੈ ਦਿਓ, ਗੁਰ ਰਾਮਦਾਸ ਦਰਸ਼ਨ ਪਰਸ ਕੈ ਮਥੁਰਾ ਅੰਮ੍ਰਿਤ ਬੈਣ, ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜੁਨ ਪਿੱਖੋ ਨੈਣ। ਕਹਿੰਦੇ ਬਿਲਕੁਲ ਹੁਣ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਰੂਪ ਵਿੱਚ ਗੁਰਤਾ ਗੱਦੀ ਦੇ ਤਖ਼ਤ 'ਤੇ ਬਿਰਾਜਮਾਨ ਨੇ। ਆਤਮਕ ਤੌਰ 'ਤੇ ਅਸੀਂ ਕਹਿ ਸਕਦੇ ਹਾਂ ਕਿ ਉਹ ਪਰਮੇਸ਼ੁਰ ਦੇ ਕੋਲ ਚਲੇ ਗਏ, ਪਰਮੇਸ਼ੁਰ ਵਿੱਚ ਲੀਨ ਹੋ ਗਏ। ਦੇਵਪੁਰੀ ਮੈਂ ਗਇਓ ਆਪ ਪਰਮੇਸ਼ਵਰ ਭਾਇਓ, ਹਰ ਸਿੰਘਾਸਨ ਦਿਓ ਸ਼੍ਰੀ ਗੁਰ ਤੈਂ ਬਿਠਾਇਓ, ਰਹੱਸ ਕੀਓ ਸੁਰਦੇਵ ਤੋਹੇ ਜਸ ਜੈ ਜੈ ਜੰਪੈ, ਅਸੁਰ ਗਏ ਤੇ ਭਾਗ ਪਾਪ ਤਿਨ ਭੀਤਰ ਕੰਪੈ, ਕਾਟੇ ਸੋ ਪਾਪ ਤਿਨ ਨਰੋਂ ਕੇ, ਗੁਰ ਰਾਮਦਾਸ ਜਿਨ ਪਾਇਓ, ਛਤਰ ਸਿੰਘਾਸਨ ਪਿਰਥਮੀ ਗੁਰ ਅਰਜਨ ਕੋ ਦੇ ਆਇਓ। ਹੁਣ ਗੁਰੂ ਅਰਜਨ ਦੇਵ ਜੀ ਦੇ ਰੂਪ ਵਿੱਚ ਗੁਰੂ ਰਾਮਦਾਸ ਜੀ ਸਿੱਖ ਜਗਤ ਦੀ ਅਗਵਾਈ ਕਰ ਰਹੇ ਨੇ, ਭਾਵ ਜੋਤ ਕਰਕੇ ਜੁਗਤ ਕਰਕੇ ਗੁਰੂ ਇੱਕੋ ਹੀ ਹੈ, ਕੇਵਲ ਮਹੱਲ ਕੇਵਲ ਟਿਕਾਣੇ ਬਦਲਦੇ ਰਹੇ ਨੇ। ਕਦੇ ਗੁਰੂ ਜੋਤ ਦਾ ਟਿਕਾਣਾ ਕਰਤਾਰਪੁਰ ਸਾਹਿਬ, ਤੇ ਫਿਰ ਦਿੱਤਾ ਛੋੜ ਕਰਤਾਰਪੁਰ ਬੈਠ ਖਡੂਰੈ ਜੋਤ ਜਗਾਈ। ਫਿਰ ਗੁਰੂ ਜੋਤ ਦਾ ਟਿਕਾਣਾ ਗੋਇੰਦਵਾਲ ਸਾਹਿਬ ਬਣਿਆ, ਫਿਰ ਵਸਾਇਆ ਗੋਇੰਦਵਾਲ। ਫਿਰ ਗੁਰੂ ਜੋਤ ਦਾ ਟਿਕਾਣਾ ਬੈਠਾ ਸੋਢੀ ਪਾਤਸ਼ਾਹ ਰਾਮਦਾਸ, ਸਤਿਗੁਰੂ ਕਹਾਵੈ ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵੇ ਜੋਤ ਜਗਾਵੈ। ਤੇ ਹੁਣ ਰਾਮਦਾਸ ਗੁਰੂ ਜਗ ਤਾਰਨ ਕਉ ਗੁਰ ਜੋਤ ਅਰਜੁਨ ਮਾਹੇ ਧਰੀ। ਗੁਰੂ ਜੋਤ ਗੁਰੂ ਅਰਜਨ ਦੇ ਮਹਾਰਾਜ ਵਿੱਚ ਬਿਰਾਜਮਾਨ ਤੇ ਜਿਹੜੀ ਸਰੀਰਕ ਜੋਤ ਹੈ, ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜੱਗ ਮੈਂ ਆਇਆ। ਸਰੀਰਕ ਜੋਤ ਜਿਹੜੀ ਸੀ ਉਹ ਸੂਰਜ ਕਿਰਨ ਮਿਲੈ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ। ਸਰੀਰਕ ਜੋਤ ਪਰਮੇਸ਼ੁਰ ਵਿੱਚ ਲੀਨ ਹੋ ਗਈ ਤੇ ਗੁਰੂ ਜੋਤ ਜਿਹੜੀ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਉਹ ਗੁਰੂ ਜੋਤ ਇਸ ਸੰਸਾਰ ਤੋਂ ਨਹੀਂ ਗਈ। ਅੱਜ ਵੀ ਉਹ ਗੁਰੂ ਜੋਤ ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਸਰੀਰ ਕਰਕੇ ਅਸੀਂ ਕਹਾਂਗੇ ਕਿ ਗੁਰੂ ਜੀ ਜੋਤੀ ਜੋਤ ਸਮਾ ਗਏ, ਚਲਾਣਾ ਕਰ ਗਏ, ਪਰ ਗੁਰੂ ਜੋਤ ਕਰਕੇ ਕਿਤੇ ਨਹੀਂ ਗਏ। ਬਾਬਾ ਗੋਰ ਨਾ ਮੜੀ ਗੁਰ ਅੰਗਦ ਗਏ ਹੀਏ ਮੈਂ, ਅਗਲੇ ਗੁਰ ਵਿਅਕਤੀ ਵਿੱਚ ਗੁਰੂ ਜੋਤ ਕਰਕੇ ਸਤਿਗੁਰੂ ਜੀ ਬਿਰਾਜਮਾਨ ਹੋ ਜਾਂਦੇ। ਤੇ ਭਾਈ ਗੁਰਦਾਸ ਜੀ ਨੇ ਅੰਤਰ ਦਿੱਤਾ ਕਿ ਦੁਨਿਆਵੀ ਰਾਜੇ ਮਹਾਰਾਜੇ ਉਹ ਵੀ ਅੱਗੇ ਤਖ਼ਤ ਨਸ਼ੀਨ ਕਰਦੇ ਨੇ, ਅਗਲਾ ਰਾਜਾ ਤਖ਼ਤ ਤੇ ਬੈਠਦਾ, ਤੇ ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਜੋ ਰੱਬੀ ਤਖ਼ਤ ਦੇ ਉੱਪਰ ਬਿਰਾਜਮਾਨ ਹੁੰਦੇ ਨੇ ਉਹਨਾਂ ਵਿੱਚ ਅੰਤਰ ਕੀ ਹੈ? ਭਾਈ ਗੁਰਦਾਸ ਜੀ ਨੇ ਬਚਨ ਕਹੇ, ਕਹਿਣ ਲੱਗੇ ਦੁਨਿਆਵਾ ਪਾਤਸ਼ਾਹ ਹੋਏ ਦੇ ਮਰੈ ਪੁੱਤੈ ਪਾਤਸ਼ਾਹੀ। ਉਹ ਆਪਣੇ ਪੁੱਤਰ ਨੂੰ ਹੀ ਪਾਤਸ਼ਾਹੀ ਦੇਵੇਗਾ, ਭਾਵੇਂ ਉਹ ਅੱਤ ਦਾ ਨਲਾਇਕ ਹੋਵੇ, ਉਹਦੇ ਹੱਥਾਂ ਵਿੱਚ ਤਖ਼ਤ ਆ ਕੇ ਲੋਕਾਂ ਦੇ ਉੱਪਰ ਬਹੁਤ ਕਹਿਰ ਹੋਣ, ਜ਼ੁਲਮ ਹੋਵੇ, ਬੇਇਨਸਾਫੀ ਹੋਵੇ, ਉਹ ਇੱਕੋ ਗੱਲ ਕਵੇਗਾ ਕਿ ਇਹ ਮੇਰੀ ਨਿੱਜੀ ਜਾਇਦਾਦ ਹੈ, ਮੇਰੇ ਤੋਂ ਬਾਅਦ ਮੇਰਾ ਪੁੱਤਰ ਹੀ ਰਾਜ ਤਖ਼ਤ ਦਾ ਮਾਲਕ ਬਣੇਗਾ। ਤੇ ਇਹ ਸੱਚ ਜੇ ਕਿ ਜੇ ਇੱਕ ਪਖੰਡੀ ਬਾਬੇ ਦੇ ਚਲੇ ਜਾਣ ਤੋਂ ਬਾਅਦ ਉਹਦਾ ਪਰਿਵਾਰ ਹੀ ਮੁਖੀ ਬਣਦਾ, ਤੇ ਸਮਝ ਲੈਣਾ ਉਹਨਾਂ ਨੇ ਵੀ ਇਹਨੂੰ ਆਪਣੀ ਨਿੱਜੀ ਜਾਇਦਾਦ ਹੀ ਸਮਝਿਆ ਹੋਇਆ। ਪਰ ਗੁਰੂ ਘਰ ਵਿੱਚ, ਬਾਬੇ ਦੇ ਘਰ ਵਿੱਚ ਇਹ ਰੀਤ ਬੜੀ ਨਿਆਰੀ ਹੈ ਕਿ ਜੇ ਘਰ ਵਿੱਚ ਕੋਈ ਯੋਗ ਨਹੀਂ ਤੇ ਸੇਵਕ ਨੂੰ ਇਹ ਵਡਿਆਈ ਮਿਲੇਗੀ। ਜੇ ਵੱਡਾ ਪੁੱਤਰ ਬਾਬਾ ਪ੍ਰਿਥੀ ਚੰਦ ਨਲਾਇਕ ਹੈ ਤੇ ਬਾਬਾ ਮਹਾਂਦੇਵ ਯੋਗ ਨਹੀਂ ਤੇ ਇਹ ਗੁਰਤਾ ਗੱਦੀ ਦੀ ਵਡਿਆਈ ਤੀਸਰੇ ਪੁੱਤਰ ਨੂੰ ਮਿਲੇਗੀ। ਗੁਰ ਅਰਜੁਨ ਘਰ ਗੁਰ ਰਾਮਦਾਸ ਅਪਰੰਪਰ ਬੀਣਾ, ਜੋ ਬੜਾ ਦਾਨਾ, ਬੜਾ ਸਿਆਣਾ, ਬਹੁਤ ਦੂਰ ਦ੍ਰਿਸ਼ਟੀ ਦਾ ਮਾਲਕ, ਲੰਮੀ ਨਦਰ ਨਾਲ ਜਿਹੜਾ ਸਭ ਕੁਝ ਜਾਣਨ ਵਾਲਾ, ਸ਼ਾਂਤੀ ਦਾ ਪੁੰਜ ਤੇ ਸੱਚਮੁੱਚ ਸਿੱਖ ਜਗਤ ਦੀ ਅਗਵਾਈ ਐਸੇ ਵਿਵੇਕ ਪੂਰਵਕ ਢੰਗ ਨਾਲ ਕੀਤੀ ਕਿ ਭਾਰੀ ਪੁਰਖ ਸੰਸਾਰ ਦੇ ਸਾਹਮਣੇ ਆਇਆ। ਭਾਈ ਗੁਰਦਾਸ ਜੀ ਕਹਿੰਦੇ ਰਾਜ ਤਖ਼ਤ ਵਿੱਚ ਤੇ ਗੁਰ ਗੱਦੀ ਦੇ ਤਖ਼ਤ ਵਿੱਚ ਕੀ ਅੰਤਰ ਹੈ? ਦੁਨਿਆਵੀ ਪਾਤਸ਼ਾਹ ਹੋਏ ਦੇ ਮਰੈ ਪੁੱਤੈ ਪਾਤਸ਼ਾਹੀ, ਦੋਹੀ ਫੇਰੈ ਆਪਣੀ ਹੁਕਮੀ ਬੰਦੇ ਸਭ ਸਿਪਾਹੀ, ਕੁਤਬਾ ਜਾਏ ਪੜ੍ਹਾਏ ਦਾ ਕਾਜੀ ਮੁੱਲਾਂ ਭਰੇ ਉਗਾਈ, ਟਕਸਾਲੈ ਸਿੱਕਾ ਪਵੈ ਹੁਕਮੈ ਵਿੱਚ ਸਪੇਦੀ ਸਿਆਈ, ਮਾਲ ਮੁਲਕ ਅਪਣਾਏ ਦਾ ਤਖ਼ਤ ਬਖਤ ਚੜ ਬੇਪਰਵਾਹੀ। ਪਰ ਅੱਗੇ ਗੁਰੂ ਘਰ ਦੀ ਰੀਤ ਦੀ ਗੱਲ ਕੀਤੀ, ਕਹਿੰਦੇ ਬਬਾਣੈ ਘਰ ਚਾਲ ਹੈ ਗੁਰਮੁਖ ਗਾਡੀ ਰਾਹ ਨਿਭਾਹੀ। ਜਦੋਂ ਗੁਰੂ ਘਰ ਦੀ ਗੱਲ ਕੀਤੀ ਤੇ ਕਿਹਾ ਇਹ ਗੁਰਮੁਖ ਗਾਡੀ ਰਾਹ ਹੈ, ਜਿਵੇਂ ਇੱਕ ਗੱਡੀ ਜਿੱਥੋਂ ਦੀ ਲੰਘਦੀ ਆ ਲੀਆਂ ਪਾਉਂਦੀ ਆ, ਦੂਜੀਆਂ ਗੱਡੀਆਂ ਉਹਨਾਂ ਲੀਆਂ ਤੇ ਚੱਲਦੀਆਂ ਨੇ, ਹੁਣ ਤਾਂ ਇੱਥੇ ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ, ਜੁਗਤ ਵੀ ਉਹੀ, ਜੋਤ ਵੀ ਉਹੀ, ਇੱਕ ਦੋਹੀ ਟਕਸਾਲ ਇੱਕ, ਕੁਤਬਾ ਤਖ਼ਤ ਸੱਚਾ ਦਰਗਾਈ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰਮੁਖ ਸੁਖ ਫਲ ਦਾਦ ਇਲਾਹੀ, ਮੇਰੇ ਗੁਰੂ ਬਾਬੇ ਦੇ ਘਰ ਦੀ ਇਹ ਰੀਤ ਹੈ, ਇਹ ਮਰਿਆਦਾ ਹੈ ਕਿ ਇੱਥੇ ਜਿਹੜਾ ਯੋਗ ਹੋਵੇ ਜਾਂ ਜਿਹੜਾ ਧੁਰੋਂ ਨਵਾਜਿਆ ਹੋਵੇ, ਦਾਤ ਜੋਤ ਖਸਮੈ ਵਡਿਆਈ, ਜਿਨ੍ਹੇ ਸਿੱਖ ਜਗਤ ਦੀ ਅਗਵਾਈ ਕਰਨੀ ਹੈ ਉਹ ਸੱਚਮੁੱਚ ਮੇਰੇ ਗੁਰੂ ਦਰ ਤੋਂ, ਪਰਮੇਸ਼ੁਰ ਦੇ ਦਰ ਤੋਂ ਨਿਵਾਜਿਆ ਹੁੰਦਾ, ਜਿਹਦੇ ਅੰਦਰ ਜਾ ਕੇ ਗੁਰੂ ਜੋਤ ਕਰਕੇ ਬਿਰਾਜਮਾਨ ਹੁੰਦਾ। ਸੋ ਅੱਜ ਦੇ ਦਿਨ ਚੌਥੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੋਤੀ ਜੋਤ ਸਮਾਏ, ਅਤੇ ਕੱਲ੍ਹ ਦਾ ਦਿਨ ਜਿਹੜਾ ਲੰਘ ਕੇ ਗਿਆ, ਇਸ ਦਿਨ ਗੁਰੂ ਅਰਜਨ ਦੇਵ ਮਹਾਰਾਜ ਜੀ ਉਹਨਾਂ ਨੂੰ ਗੁਰਗੱਦੀ ਬਖਸ਼ਿਸ਼ ਹੋਈ, ਤਾਂ ਕਿ ਆਪਣੇ ਜਿਉਂਦਿਆਂ ਜੀ ਗੁਰਤਾ ਗੱਦੀ ਦੀ ਵਡਿਆਈ ਬਖਸ਼ਿਸ਼ ਕੀਤੀ ਜਾਵੇ। ਬਾਅਦ ਵਿੱਚ ਕੋਈ ਦਾਅਵੇ ਨਾ ਕਰੇ, ਕੋਈ ਕਿਸੇ ਤਰ੍ਹਾਂ ਦਾ ਆਪਣਾ ਹੱਕ ਪ੍ਰਗਟ ਨਾ ਕਰੇ। ਸਭ ਪਵੈ ਪੈਰੀ ਸਤਿਗੁਰੂ ਕੇਰੀ, ਜਿੱਥੇ ਗੁਰ ਆਪ ਰੱਖਿਆ, ਜਿੱਥੇ ਗੁਰੂ ਨੇ ਆਪਣੇ ਜਿਉਂਦਿਆਂ ਜੀ ਆਪਣਾ ਆਪ ਰੱਖ ਦਿੱਤਾ, ਆਪ ਮੱਥਾ ਟੇਕਿਆ, ਪਰਿਕਰਮਾ ਕੀਤੀਆਂ, ਸਾਰੀ ਸੰਗਤ ਨੂੰ ਕਿਹਾ ਕਿ ਹੁਣ ਤੁਸੀਂ ਗੁਰੂ ਅਰਜਨ ਦੇਵ ਮਹਾਰਾਜ ਦੇ ਅੱਗੇ ਮੱਥਾ ਟੇਕੋ, ਪਰਿਕਰਮਾ ਕਰੋ, ਕਿਉਂਕਿ ਹੁਣ ਸਾਡਾ ਰੂਪ ਜਿਹੜਾ ਹੈ ਉਹ ਗੁਰੂ ਅਰਜਨ ਦੇਵ ਮਹਾਰਾਜ ਨੇ। ਸੋ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਨੇ ਜਿਹੜੀਆਂ ਬਖਸ਼ਿਸ਼ਾਂ ਗੁਰੂ ਅਰਜਨ ਦੇਵ ਮਹਾਰਾਜ ਜੀ 'ਤੇ ਕੀਤੀਆਂ, ਉਹਨਾਂ ਨੂੰ ਪਾਵਨ ਬਾਣੀ ਵਿੱਚ ਵੀ ਅੰਕਿਤ ਕੀਤਾ, ਪੂਤਾ ਮਾਤਾ ਕੀ ਅਸੀਸ। ਇੱਕ ਤੇ ਮਾਤਾ ਦਾ ਅਰਥ ਹੁੰਦਾ ਜਨਮ ਦੇਣ ਵਾਲੀ ਮਾਂ, ਅਤੇ ਪੁੱਤ ਦਾ ਅਰਥ ਹੁੰਦਾ ਮਾਤਾ ਦਾ ਬੇਟਾ ਜਿਹੜਾ ਪੁੱਤਰ ਹੈ, ਪਰ ਇੱਥੇ ਅਧਿਆਤਮਕ ਅਰਥ ਇਹ ਹੋਣਗੇ ਕਿ ਗੁਰੂ ਮਾਂ ਹੈ। ਤੂੰ ਗੁਰ ਪਿਤਾ, ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਦਪ ਮੇਰਾ ਸਖਾ ਸਿਖਾਏ। ਅਤੇ ਪੂਤ ਦਾ ਅਰਥ ਹੈ ਸਿੱਖ। ਜਦੋਂ ਦਸਵੇਂ ਜਾਮੇ ਵਿੱਚ ਵੀ ਕਿਹਾ ਕਿ ਇਨ ਪੁੱਤਰਨ ਕੇ ਸੀਸ ਪੈ, ਅਤੇ ਕੀ ਫਿਰ ਜਿਹੜੀਆਂ ਅੰਮ੍ਰਿਤਧਾਰੀ ਧੀਆਂ ਨੇ ਗੁਰੂ ਦੀਆਂ, ਉਹਨਾਂ ਨੂੰ ਸਤਿਗੁਰੂ ਜੀ ਨੇ ਛੱਡ ਦਿੱਤਾ। ਜਿਹੜਾ ਪੂਤ ਸ਼ਬਦ ਹੈ ਇਹ ਸਿੱਖ ਵਾਸਤੇ ਵਰਤਿਆ, ਪੂਤਾ ਮਾਤਾ ਕੀ ਅਸੀਸ, ਹੇ ਸਿੱਖ ਰੂਪੀ ਬੱਚੇ, ਤੈਨੂੰ ਤੇਰੇ ਗੁਰੂ ਮਾਤਾ ਦੀ ਇਹ ਅਸੀਸ ਹੈ ਕਿ ਨਿਮਖ ਨਾ ਵਿਸਰੋ ਤੁਮਕੋ, ਹਰ ਹਰ ਸਦਾ ਭਜੋ ਜਗਦੀਸ਼। ਅਤੇ ਜਦੋਂ ਸੱਚਮੁੱਚ ਇਹ ਅਵਸਥਾ ਬਣ ਜਾਵੇ ਕਿ ਭਵਰ ਤੁਮਾਰਾ ਇਹ ਮਨ ਹੋਵੋ, ਹਰ ਚਰਨਾ ਹੋਵੋ ਕੌਲਾ, ਨਾਨਕ ਦਾਸ ਹੁਣ ਸੰਗ ਲਪਟਾਇਓ, ਜਿਉਂ ਬੂੰਦੈ ਚਾਤਰ ਕਮੌਲਾ। ਜਿਨ੍ਹਾਂ ਚਰਨ ਕਮਲਾਂ ਨਾਲ ਜੁੜਨ ਦੀਆਂ ਅਸੀਸਾਂ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਦੇ ਕੇ ਗਏ, ਅੱਜ ਉਹਨਾਂ ਨੇ ਜਿਹੜਾ ਸ਼ਬਦ ਸਾਨੂੰ ਬਖਸ਼ਿਸ਼ ਕੀਤਾ ਹੈ ਧਨਾਸਰੀ ਰਾਗ ਅੰਦਰ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 682 'ਤੇ, ਇਹਦੇ ਵਿੱਚ ਵੀ ਸਤਿਗੁਰਾਂ ਨੇ ਜ਼ਿਕਰ ਕੀਤਾ ਹੈ ਕਿ ਹੇ ਪ੍ਰਭੂ, ਜਦੋਂ ਜਿਹੜਾ ਤੇਰਾ ਦਾਸ ਬਣ ਜਾਂਦਾ ਉਹ ਤੇਰੇ ਨਾਮ ਰੂਪੀ ਰੰਗ ਵਿੱਚ ਆਪਣੀ ਸੁਰਤ ਨੂੰ ਜੋੜ ਲੈਂਦਾ ਹੈ, ਅਤੇ ਸਦਾ ਉਹ ਮੋਹ ਮਾਇਆ ਦੀ ਨੀਂਦ ਦੇ ਜਿਹੜੇ ਹੱਲੇ ਨੇ ਉਹਨਾਂ ਤੋਂ ਆਪਣੇ ਆਪ ਨੂੰ ਸੁਚੇਤ ਕਰਕੇ ਉਹ ਸਦਾ ਆਪਣੇ ਆਪ ਨੂੰ ਜਗਾਈ ਰੱਖਦਾ, ਕਿਉਂਕਿ ਤੇਰਾ ਜਨ ਰਾਮ ਨਾਮ ਰੰਗ ਜਾਗਾ, ਆਲਸ ਸੀਜ ਗਿਆ ਸਭ ਤਨ ਤੇ, ਪ੍ਰੀਤਮ ਸਿਓ ਮਨ ਲਾਗਾ ਰਹਾਓ। ਉਹਦੀ ਜ਼ਿੰਦਗੀ ਵਿੱਚ ਫਿਰ ਇੱਕ ਤਬਦੀਲੀ ਆਉਂਦੀ ਹੈ ਕਿ ਉਹਦਾ ਸਾਰਾ ਆਲਸ ਇਸ ਸਰੀਰ ਤੋਂ ਦੂਰ ਹੋ ਜਾਂਦਾ, ਅਤੇ ਉਹਦਾ ਸੱਚੇ ਪ੍ਰੀਤਮ ਵਾਹਿਗੁਰੂ ਨਾਲ ਮਨ ਜਿਹੜਾ ਹੈ ਉਹ ਜੁੜ ਜਾਂਦਾ ਹੈ, ਭਾਵ ਉਹਦੀ ਜ਼ਿੰਦਗੀ ਵਿੱਚ ਫਿਰ ਉੱਦਮ ਕਰਨ ਵਾਲੀ ਬਿਰਤੀ ਆ ਜਾਂਦੀ ਹੈ ਕਿ ਸਗਲ ਉੱਦਮ ਮੈਂ ਉੱਦਮ ਭਲਾ, ਹਰ ਕੋ ਨਾਮ ਜਪੋ ਜੀ ਸਦਾ। ਉਹ ਸਮਝ ਲੈਂਦੇ ਨੇ ਕਿ ਪਹਿਲਾਂ ਤਾਂ ਇਹ ਅਵਸਥਾ ਸੀ ਕਿ ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸ਼ੇਰ, ਬੁਰੇ ਕਾਮ ਕੋ ਊਟ ਖਲੋਇਆ, ਨਾਮ ਕੀ ਬੇੜਾ ਪੈ ਪੈ ਸੋਇਆ। ਪਰ ਹੁਣ ਤਾਂ ਉੱਦਮ ਕਰਿੰਦਿਆਂ ਜੀਓ, ਤੂੰ ਕਮਾਵਦਿਆਂ ਸੁੱਖ ਪੁੰਚ। ਕਹਿੰਦੇ ਹੁਣ ਤਾਂ ਜਦੋਂ ਤੂੰ ਉੱਦਮ ਕਰੇਗਾ, ਕਮਾਈ ਕਰੇਗਾ ਤੇ ਤੈਨੂੰ ਸੁੱਖ ਮਿਲਣਗੇ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ ਵਾਲੀ ਜਿਹੜੀ ਅਵਸਥਾ ਹੈ ਉਹ ਤੈਨੂੰ ਪ੍ਰਾਪਤ ਹੋਵੇਗੀ। ਇਹ ਸੱਚ ਹੈ ਕਿ ਜਦੋਂ ਅਸੀਂ ਪ੍ਰਭੂ ਦੇ ਨਾਮ ਰੂਪੀ ਰੰਗ ਵਿੱਚ ਆਪਣੀ ਸੁਰਤ ਨੂੰ ਜੋੜਾਂਗੇ ਤੇ ਸਾਨੂੰ ਸੁਚੇਤ ਅਵਸਥਾ ਜਿਹੜੀ ਹੈ ਉਹ ਪ੍ਰਾਪਤ ਹੋਵੇਗੀ। ਇੱਕ ਤਾਂ ਸਰੀਰਕ ਤੌਰ ਤੇ ਸੌਣਾ ਤੇ ਜਾਗਣਾ, ਡਾਕਟਰ ਦੇ ਮੁਤਾਬਕ ਬੰਦਾ ਕਿੰਨਾ ਵੀ ਮਿਹਨਤੀ ਕਿਉਂ ਨਾ ਹੋਵੇ, ਕਿੰਨਾ ਵੀ ਬਿਜੀ ਕਿਉਂ ਨਾ ਹੋਵੇ, 24 ਘੰਟਿਆਂ ਵਿੱਚੋਂ ਘੱਟ ਤੋਂ ਘੱਟ 6 ਘੰਟੇ ਉਹਨੂੰ ਨੀਂਦ ਲੈਣੀ ਬਹੁਤ ਜ਼ਰੂਰੀ ਹੈ। ਜਿਹੜਾ 24 ਘੰਟਿਆਂ ਵਿੱਚੋਂ 6 ਘੰਟੇ ਵੀ ਨਹੀਂ ਸੌਂਦਾ, ਕਹਿੰਦਾ ਵੀ ਮੈਂ ਆਹ ਵੀ ਇਕੱਠਾ ਕਰ ਲਾਂ, ਆਹ ਵੀ ਇਕੱਠਾ ਕਰ ਲਾਂ, ਅਤੇ ਡਾਕਟਰ ਦੇ ਮੁਤਾਬਕ ਆਪਾਂ ਕਹਿ ਸਕਦੇ ਹਾਂ ਕਿ ਇੱਕ ਦਿਨ ਉਹ ਮਨੁੱਖ ਆਪਣੇ ਦਿਮਾਗੀ ਸੰਤੁਲਨ ਤੋਂ ਹੱਥ ਧੋ ਸਕਦਾ, ਸਰੀਰਕ ਤੌਰ 'ਤੇ ਸੌਣਾ ਵੀ ਜ਼ਰੂਰੀ ਹੈ ਅਤੇ ਜਾਗਣਾ ਵੀ ਜ਼ਰੂਰੀ ਹੈ। ਸਹਿਜੇ ਜਾਗੈ ਸਹਿਜੇ ਸੋਵੈ, ਗੁਰਮੁਖ ਆਂਦਿਨ ਉਸਤਤ ਹੋਵੈ। ਸੁਣ ਸਕੀਏ ਮੇਰੀ ਨੀਂਦ ਭਲੀ, ਮੈਂ ਆਪਣੜਾ ਪਿਰ ਮਿਲਿਆ। ਆਓ ਸੁਭਾਗੀ ਨੀਂਦੜੀਏ, ਮਤ ਸ਼ੈ ਦੇਖਾਂ ਸੋਏ। ਪਰ ਜਦੋਂ ਆਤਮਕ ਤੌਰ 'ਤੇ ਅਸੀਂ ਵੇਖਾਂਗੇ ਤਾਂ ਸਾਹਿਬ ਕਹਿੰਦੇ ਸਦਾ ਸੁਚੇਤ ਰਹਿਓ, ਸਦਾ ਜਾਗਦੇ ਰਹਿਓ, ਕਿਉਂਕਿ ਮਨ ਅਨ ਦਿਨ ਜਾਗ ਹਰ ਚੇਤ। ਆਪਣੀ ਖੇਤੀ ਰਾਖ ਲੈ, ਕੂੰਜ ਪੜੇਗੀ ਖੇਤ। ਗੁਰੂ ਰੋਜ਼ ਹੋਕਾ ਦਿੰਦਾ, ਜਾਗੋ ਜਾਗੋ ਸੁੱਤਿਓ, ਚੱਲਿਆ ਵਣਜਾਰਾ। ਅਤੇ ਜਦੋਂ ਇਹ ਅਵਸਥਾ ਮਿਲ ਜਾਵੇ ਤਾਂ ਫਿਰ ਤੇਰਾ ਜਨ ਰਾਮ ਨਾਮ, ਉਹ ਜਿਹੜਾ ਹਰੀ ਦਾ ਸੇਵਕ ਹੈ ਨਾ, ਕਹਿੰਦੇ ਫਿਰ ਉਹ ਪਰਮੇਸ਼ੁਰ ਦੇ ਨਾਮ ਰੂਪੀ ਰੰਗ ਵਿੱਚ ਜੁੜ ਕੇ ਆਪਣੇ ਆਪ ਨੂੰ ਸਦਾ ਸੁਚੇਤ ਰੱਖਦਾ ਹੈ, ਭਾਵ ਗਾਫਲਤਾ ਦੀ ਨੀਂਦ ਵਿੱਚ ਨਹੀਂ ਸੌਂਦਾ। ਤੇਰਾ ਜਨ ਰਾਮ ਨਾਮ ਰੰਗ ਜਾਗਾ। ਹੁਣ ਨੀਂਦ ਸਰੀਰਕ ਤੌਰ 'ਤੇ ਤਾਂ ਸਾਨੂੰ ਸਮਝ ਆਈ ਹੈ, ਅਤੇ ਆਤਮਕ ਤੌਰ 'ਤੇ ਨੀਂਦ ਕਿਹੜੀ ਹੈ? ਸਾਹਿਬ ਕਹਿੰਦੇ ਜਿਵੇਂ ਸਾਡੀਆਂ ਅੱਖਾਂ ਨੇ, ਸਾਡੇ ਕੰਨ ਨੇ, ਸਾਡਾ ਮਨ ਹੈ, ਸਾਡੀ ਜ਼ੁਬਾਨ ਹੈ, ਸਾਡੇ ਹੱਥ ਨੇ, ਪੈਰ ਨੇ, ਇਹਨਾਂ ਨੂੰ ਜੋ ਕੁਝ ਕਰਨਾ ਚਾਹੀਦਾ ਸੀ ਉਹ ਨਾ ਕਰਨ, ਦੂਜੇ ਪਾਸੇ ਲੱਗ ਜਾਣ 'ਤੇ ਆਪਾਂ ਕਹਾਂਗੇ ਬਿਲਕੁਲ ਸੁੱਤੇ ਪਏ ਨੇ। ਜਿਵੇਂ ਕੋਈ ਬੰਦਾ ਸਰੀਰਕ ਤੌਰ 'ਤੇ ਜਾਗਦਾ ਹੋਵੇ ਅਤੇ ਉਹਨੂੰ ਆਪਾਂ ਕੋਈ ਕੰਮ ਕਹੀਏ ਅਤੇ ਉਹ ਇੱਕਦਮ ਕਵੇ ਹੈ ਜੀ, ਅਤੇ ਆਪਾਂ ਕਹਾਂਗੇ ਤੂੰ ਸੁੱਤਾ ਪਿਆ, ਉਹ ਕਵੇਗਾ ਨਹੀਂ ਜੀ ਮੈਂ ਜਾਗਦਾ। ਕਿਉਂਕਿ ਜਦੋਂ ਉਹ ਧਿਆਨ ਲਾ ਕੇ ਗੱਲ ਨਾ ਸੁਣੇ ਜਾਂ ਜਿਹੜਾ ਕੰਮ ਆਪਾਂ ਕਹਿ ਕੇ ਉਹਨੂੰ ਭੇਜੀਏ ਉਹ ਕਰਕੇ ਨਾ ਆਵੇ ਅਤੇ ਆਪਾਂ ਕਹਾਂਗੇ ਤੂੰ ਸੁੱਤਾ ਪਿਆ ਸੀ। ਇਸੇ ਤਰ੍ਹਾਂ ਸਤਿਗੁਰੂ ਜੀ ਨੇ ਸਾਨੂੰ ਜਗਤ ਵਿੱਚ ਜਿਸ ਕਾਰਜ ਲਈ ਭੇਜਿਆ ਉਹ ਆਪਾਂ ਨਹੀਂ ਕੀਤਾ ਅਤੇ ਸਾਹਿਬ ਕਹਿੰਦੇ ਨੇ ਫਿਰ ਤਾਂ ਮਨੁੱਖ ਬਿਲਕੁਲ ਸੁੱਤਾ ਪਿਆ, ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ। ਇਹ ਅੱਖਾਂ ਜਿਹੜੀਆਂ ਸੀ ਇਹ ਦਿੱਤੀਆਂ ਸਨ ਪਰਮੇਸ਼ੁਰ ਨੂੰ ਵੇਖਣ ਵਾਸਤੇ। ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਪਰ ਇਹ ਕੇਵਲ ਵਿਕਾਰਾਂ ਭਰੀ ਦ੍ਰਿਸ਼ਟੀ ਨਾਲ ਤੱਕਦੀਆਂ ਨੇ, ਕਹਿੰਦੇ ਇਹ ਵਿਕਾਰਾਂ ਦੀ ਸੇਜ ਤੇ ਅੱਖਾਂ ਜਿਹੜੀਆਂ ਨੇ ਗੂੜੀ ਗਾਫਲਤਾ ਦੀ ਨੀਂਦ ਵਿੱਚ ਸੌਂ ਗਈਆਂ ਨੇ। ਇਹ ਨਹੀਂ ਵੀ ਸਤਿਗੁਰੂ ਜੀ ਸਾਨੂੰ ਵੇਖਣ ਤੋਂ ਮਨਾ ਕਰਦੇ ਨੇ, ਸਾਹਿਬ ਕਹਿੰਦੇ ਨੇ ਇਸ ਜਗਤ ਤਮਾਸ਼ੇ ਨੂੰ ਵੇਖ, ਪਰ ਇਹ ਵਿਸ ਸੰਸਾਰ ਤੁਮ ਦੇਖਦਾ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇਹਨੂੰ ਵੇਖ ਪਰ ਵੇਖ ਕੇ ਕੀ ਕਰ, ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੇ। ਧਨੀ ਰਾਮ ਚਾਤਰਿਕ ਕਵੀ ਹੋਇਆ, ਉਹਨੇ ਵੀ ਲਿਖਿਆ ਕਿ ਅੱਖੀਓ ਤੱਕਣਾ ਬਾਣ ਤੁਹਾਡੀ, ਕੌਣ ਕਹੇ ਤੁਸੀਂ ਤੱਕੋ ਨਾ, ਜਗਤ ਤਮਾਸ਼ਾ ਜਮ ਜਮ ਤੱਕੋ, ਤੱਕਦੀਆਂ ਤੱਕਦੀਆਂ ਥੱਕੋ ਨਾ। ਪਰ ਇਸ ਤੱਕ ਵਿੱਚ ਚੇਤਾ ਰੱਖਿਓ, ਮੈਲੀਆਂ ਮੂਲ ਨਾ ਹੋਇਓ ਜੇ, ਉਸ ਦਾਤੇ ਦੇ ਅੰਮ੍ਰਿਤ ਨੂੰ ਜ਼ਹਿਰ ਬਣਾ ਕੇ ਫੱਕੋ ਨਾ। ਜਦੋਂ ਅਸੀਂ ਅੰਮ੍ਰਿਤ ਨੂੰ ਜ਼ਹਿਰ ਬਣਾ ਕੇ ਵੇਖਦੇ ਹਾਂ ਸਾਡੀਆਂ ਅੱਖਾਂ ਮਾਨੋ ਸੁੱਤੀਆਂ ਪਈਆਂ ਨੇ, ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ। ਸਰਵਣ ਸੋਏ ਸੁਣ ਨਿੰਦ ਵਿਚਾਰ, ਇਹ ਕੰਨ ਮਿਲੇ ਸਨ ਇਹ ਸਰਵਣੋ ਮੇਰਿਓ, ਸੱਚ ਹੈ ਸੁਣਨਾ ਨੋ ਪਠਾਏ। ਪਰ ਇਹਨਾਂ ਕੰਨਾਂ ਕਰਕੇ ਸੱਚ ਨੂੰ ਨਹੀਂ ਸੁਣਿਆ, ਗੁਰਬਾਣੀ ਨੂੰ ਨਹੀਂ ਸੁਣਿਆ, ਕੇਵਲ ਦੁਨੀਆਂ ਦੀ ਚੁਗਲੀ ਨਿੰਦਿਆ ਜਾਂ ਅਸ਼ਲੀਲਤਾ ਸੁਣੀ ਤੇ ਕਹਿੰਦੇ ਕੰਨ ਸੌਂ ਗਏ। ਰਸਨਾ ਸੋਈ ਲੋਭ ਮੀਠੈ ਸਾਧ, ਰਸਨਾ ਤਾਂ ਮਿਲੀ ਸੀ ਕਿ ਰਸਨਾ ਗੁਣ ਗੋਪਾਲ ਨਿਧ ਗਾਇਣ, ਰਸਨਾ ਕਰਕੇ ਹਰੀ ਨਾਮ ਚੱਖਣਾ ਸੀ। ਇਹ ਰਸਨਾ ਤੂੰ ਅਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਪਰ ਇਸ ਜ਼ਬਾਨ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਾਂ ਬਾਜ਼ਾਰ ਵਿੱਚ ਵੇਖਦੇ ਹਾਂ ਇੱਕ ਨੁੱਕਰ ਤੋਂ ਦੂਜੀ ਨੁੱਕਰ ਤੱਕ ਰੇਹੜੀਆਂ ਭਰੀਆਂ ਹੁੰਦੀਆਂ ਨੇ, ਪਰ ਇਹ ਜ਼ਬਾਨ ਐਸੀ ਚੱਲਦੀ ਐਸੀ ਰਸਾਂ ਨੂੰ ਮਾਣਦੀ ਕਿ ਸ਼ਾਮ ਤੱਕ ਸਾਰਾ ਕੁਝ ਹੀ ਸਫਾਇਆ ਹੋ ਜਾਂਦਾ। ਇਹ ਕਹਿੰਦੇ ਸੌਂ ਗਈ ਦੁਨੀਆਂ ਦੇ ਰਸਾਂ ਕਸਾਂ ਦੀ ਸੇਜ ਤੇ। ਰਸਨਾ ਸੋਈ ਲੋਭ ਮੀਠੇ ਸਾਧ, ਮਨ ਸੋਇਆ ਮਾਇਆ ਬਿਸਮਾਦ, ਤੇ ਮਨ ਸੌਂ ਗਿਆ ਮਾਇਆ ਦੇ ਕੌਤਕਾਂ ਤੇ ਮਾਇਆ ਦੀ ਸੇਜ ਤੇ। ਸਾਹਿਬ ਕਹਿੰਦੇ ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਆ ਸਰੀਰ ਰੂਪੀ ਘਰ ਵਿੱਚ ਕੋਈ ਨਾ ਕੋਈ ਤੇ ਜਾਗਦਾ ਰਹਿੰਦਾ, ਅੱਖਾਂ ਜਾਗਦੀਆਂ ਰਹਿੰਦੀਆਂ, ਕੰਨ ਜਾਗਦੇ ਰਹਿੰਦੇ, ਜ਼ੁਬਾਨ ਮਨ ਜਾਗਦਾ ਰਹਿੰਦਾ, ਤੇ ਇਸ ਸਰੀਰ ਰੂਪੀ ਘਰ ਦਾ ਬਚਾਅ ਹੋ ਸਕਦਾ ਸੀ। ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਸਾਬਤ ਵਸਤੂ ਆਪਣੀ ਲਹਿ, ਸਗਰ ਸਹੇਰੀ ਆਪਣੇ ਰਸ ਮਾਤੀ, ਗ੍ਰਹਿ ਆਪਣੇ ਕੀ ਖਬਰ ਨਾ ਜਾਤੀ, ਮੂਸਨ ਹਾਰ ਪੰਚ ਬਟਵਾਰੇ। ਕਹਿੰਦੇ ਜਦੋਂ ਪੰਜਾਂ ਚੋਰਾਂ ਨੇ ਵੇਖਿਆ ਵੀ ਘਰ ਦੇ ਪਹਿਰੇਦਾਰ ਸੌਂ ਗਏ ਨੇ, ਅੱਖਾਂ ਵੀ ਸੌਂ ਗਈਆਂ, ਕੰਨ ਵੀ ਸੌਂ ਗਏ, ਕਹਿੰਦੇ ਫਿਰ ਕੀ ਹੋਇਆ? ਉਹਨਾਂ ਨੇ ਹਮਲਾ ਕਰ ਦਿੱਤਾ, ਉਹਨਾਂ ਨੇ ਇਸ ਘਰ ਦੇ ਅੰਦਰ ਮਾਨੋ ਚੋਰੀ ਕਰਨ ਵਾਸਤੇ ਪ੍ਰਵੇਸ਼ ਕੀਤਾ। ਕਹਿੰਦੇ ਮੁਸਨਹਾਰ ਪੰਚ ਬਟਵਾਰੇ, ਸ਼ੂਨੇ ਨਗਰ ਪਏ ਠੱਗ ਹਾਰੇ। ਉਹਨਾਂ ਨੇ ਇਸ ਨਗਰ ਨੂੰ, ਇਸ ਘਰ ਨੂੰ ਸੁੰਝਾਂ ਵੇਖ ਕੇ ਕਿ ਪਹਿਰੇਦਾਰ ਸੌਂ ਗਏ ਨੇ, ਅਤੇ ਕਹਿੰਦੇ ਫਿਰ ਜਿੰਨਾ ਲੁੱਟਣਾ ਸੀ ਇਹਨਾਂ ਪੰਜਾਂ ਵਿਕਾਰਾਂ ਨੇ, ਪੰਜਾਂ ਚੋਰਾਂ ਨੇ ਮਨੁੱਖ ਨੂੰ ਅੰਦਰੋਂ ਲੁੱਟਿਆ, ਕਿਉਂਕਿ ਇਸ ਦੇਹੀ ਅੰਦਰ ਪੰਚ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੁੱਟੈ ਮਨ ਮੁੱਖ ਨਹੀਂ ਬੂਝੈ, ਕੋਈ ਨਾ ਸੁਣੈ ਪੁਕਾਰਾ। ਪਰ ਕਹਿੰਦੇ ਜਦੋਂ ਮਾਲਕ ਦੀ ਕਿਰਪਾ ਹੁੰਦੀ ਹੈ, ਸਿਮਰ ਸਿਮਰ ਹੋ ਸਤਿਗੁਰ ਆਪਣਾ, ਸੋਇਆ ਮਨ ਜਗਾਈ, ਫਿਰ ਸੁੱਤਾ ਹੋਇਆ ਮਨ ਜਿਹੜਾ ਉਹ ਜਾਗ ਪੈਂਦਾ, ਰਹਾਉ ਦੇ ਬੰਦ ਵੇ ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਤੇ ਬਾਕੀ ਸ਼ਬਦ ਵੇ ਜਿਵੇਂ ਬਖਸ਼ਿਸ਼ਾਂ ਕਰ ਰਹੇ ਨੇ, ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਪੰਜਵਾਂ।
ਇਹ ਪਾਵਨ ਬਚਨ ਧਨਾਸਰੀ ਰਾਗ ਵਿੱਚ ਪੰਚਮ ਪਿਤਾ ਸ਼ਹੀਦਾਂ ਦੇ ਸਿਰਤਾਜ, ਮਿੱਠ ਬੋਲੜੇ ਸਭਨਾਂ ਦੇ ਸਾਜਨ, ਸ਼ਾਂਤੀ ਦੇ ਪੁੰਜ ਮੂਰਤ ਪੰਚ ਪ੍ਰਮਾਣ ਪੁਰਖ ਸ਼੍ਰੀ ਹਰਿਮੰਦਰ ਸਾਹਿਬ ਦੇ ਸਿਰਜਣ ਹਾਰੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ।
ਜਿਸ ਕਉ ਬਿਸਰੈ ਪ੍ਰਾਨ ਪਤ ਦਾਤਾ, ਸੋਈ ਗਨਹੋ ਅਭਾਗਾ।
ਸਾਹਿਬ ਕਹਿੰਦੇ ਪ੍ਰਾਣਾਂ ਦਾ ਜਿਹੜਾ ਪਤੀ ਹੈ ਨਾ, ਪ੍ਰਾਣਾਂ ਦਾ ਜਿਹੜਾ ਮਾਲਕ ਦਾਤਾ ਹੈ, ਜਿਸ ਜੀਵ ਨੂੰ ਉਹ ਵਿਸਰ ਜਾਂਦਾ, ਉਹਨੂੰ ਸਭ ਤੋਂ ਮਾੜੇ ਭਾਗਾਂ ਵਾਲਾ ਗਿਣਨਾ ਕਰੋ। ਜਿਹਨੂੰ ਇਹ ਤੇ ਚੇਤੇ ਆ ਵੀ ਰਾਸ਼ਟਰਪਤੀ ਕੌਣ ਹੈ, ਕਰੋੜਪਤੀ ਕੌਣ ਹੈ, ਸੈਨਾਪਤੀ ਕੌਣ ਹੈ, ਕੁਲਪਤੀ ਕੌਣ ਹੈ, ਪਰ ਉਹਨੂੰ ਪ੍ਰਾਣਪਤੀ ਦਾ ਪਤਾ ਹੀ ਕੋਈ ਨਹੀਂ। ਦੁਨੀਆਂ ਵਿੱਚ ਰਾਸ਼ਟਰਪਤੀ ਕਈ ਹੋ ਸਕਦੇ ਨੇ, ਕਰੋੜਾਂਪਤੀ ਕਈ ਹੋ ਸਕਦੇ ਨੇ, ਸੈਨਾਪਤੀ ਕਈ ਹੋ ਸਕਦੇ ਨੇ, ਕੁਲਪਤੀ ਉਪ ਕੁਲਪਤੀ ਕਈ ਹੋ ਸਕਦੇ ਨੇ, ਪਰ ਪ੍ਰਾਣਪਤੀ ਤਾਂ ਇੱਕੋ ਹੀ ਹੈ, ਉਹ ਹੈ ਜਿਹੜਾ ਸਾਡੇ ਪ੍ਰਾਣਾਂ ਦਾ ਪਤੀ, ਪ੍ਰਾਣਾਂ ਦਾ ਮਾਲਕ ਹੈ। ਸਾਹਿਬ ਕਹਿੰਦੇ ਉਵੇਂ ਉਹ ਮਨੁੱਖ ਕਹੀ ਜਾਵੇ ਜੀ ਵੇਖੋ ਮੈਂ ਬੜਾ ਧਨਾੜ, ਮੈਂ ਬੜੇ ਵੱਡੇ ਭਾਗਾਂ ਵਾਲਾ, ਪਰ ਜਿਹਨੂੰ ਪ੍ਰਾਣਾਂ ਦਾ ਪਤੀ ਮਾਲਕ ਚੇਤੇ ਨਹੀਂ ਆਉਂਦਾ, ਉਹਦੇ ਤੋਂ ਮੰਦੇ ਭਾਗ ਹੋਰ ਕਿਸੇ ਦੇ ਨਹੀਂ। ਇੱਥੋਂ ਸ਼ੁਰੂ ਹੁੰਦਾ ਸ਼ਬਦ ਕਿ ਜਿਸ ਕੋ ਬਿਸਰੈ ਪ੍ਰਾਨ ਪਤ ਦਾਤਾ, ਸੋਈ ਗਨੋ ਅਭਾਗਾ, ਉਹਨੂੰ ਅਭਾਗਾ ਜਾਣਨਾ ਕਰੋ। ਕਿਉਂਕਿ ਉਹ ਇਹ ਵਿਚਾਰੇ ਕਿਆ ਕਰੈ ਜਾਂ ਭਾਗ ਧੁਰ ਮੰਦੇ, ਸਤਿਗੁਰ ਨੂੰ ਸਭ ਕੋ ਲੋਚਦਾ ਜੇਤਾ ਜਗਤ ਸਭ ਕੋਏ, ਬਿਨ ਭਾਗਾਂ ਦਰਸ਼ਨ ਨਾ ਥੀਐ ਭਾਗਹੀਣ ਬੈ ਰੋਏ। ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ, ਉਹ ਭਾਗਾਂ ਤੋਂ ਹੀਣੇ ਅਭਾਗੇ ਨੇ ਤੇ ਜਮ ਦੇ ਪਾਸ ਨੇ। ਪਰ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਬਚਨ ਨੇ ਜਿਨ੍ਹਾਂ ਦਾ ਅੱਜ ਜੋਤੀ ਜੋਤ ਸਮਾਉਣ ਗੁਰਪੁਰਬ ਹੈ, ਕਿ ਹੇ ਭਾਈ ਜਦੋਂ ਮੈਂ ਮਾਲਕ ਵਾਲਾ ਬਣ ਗਿਆ ਤੇ ਮੇਰਾ ਨਾਂ ਹੀ ਭਾਗਾਂ ਵਾਲਾ ਪੈ ਗਿਆ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਂ ਸੁਭਾਗਾ, ਇੱਕ ਅਭਾਗਾ ਤੇ ਦੂਜਾ ਸੁਭਾਗਾ। ਸੁਭਾਗਾ ਦਾ ਅਰਥ ਸੋਹਣੇ ਭਾਗਾਂ ਵਾਲਾ, ਤੇ ਅਭਾਗਾ ਐੜਾ ਅਗੇਤਰ ਲੱਗ ਗਿਆ ਵੀ ਜਿਹੜਾ ਭਾਗਾਂ ਤੋਂ ਬਿਨਾਂ, ਜਿਹਦੇ ਮਾੜੇ ਭਾਗ ਨੇ। ਕਿਉਂਕਿ ਸੱਚਮੁੱਚ ਜ਼ਿੰਦਗੀ ਵਿੱਚ ਜੋ ਕੁਝ ਸਾਨੂੰ ਮਿਲਿਆ ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਸਭ ਤੋਂ ਪਹਿਲਾਂ ਵੱਡਾ ਭਾਗ ਮਾਨੁਖ ਤਨ ਪਾਵਾ, 84 ਲੱਖ ਜੂਨਾਂ ਨਾਲੋਂ ਉੱਤਮ ਦੇਹੀ ਇਹ ਮਨੁੱਖਾ ਜੀਵਨ ਹੈ, ਦੁਲੱਭ ਦੇ ਪਾਈ ਵਡਭਾਗੀ। ਫਿਰ ਇਹਦੇ ਵਿੱਚ ਅਸੀਂ ਸਤਸੰਗ ਕਰ ਸਕਦੇ ਹਾਂ, ਵਡਭਾਗੀ ਹਰ ਸੰਗਤ ਪਾਵੈ, ਇਹਦੇ ਰਾਹੀਂ ਅਸੀਂ ਪਰਮੇਸ਼ਰ ਦਾ ਨਾਮ ਜਪ ਸਕਦੇ ਹਾਂ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਸਿੱਖਾਂ ਦੇ ਘਰ ਜਨਮ ਲਿਆ ਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦਾ ਸੁਭਾਗ ਪ੍ਰਾਪਤ ਹੋਇਆ। ਸਾਹਿਬ ਕਹਿੰਦੇ ਐਸਾ ਗੁਰ ਵਡਭਾਗੀ ਪਾਇਆ, ਭੂਲੇ ਮਾਰਗ ਜਿਨੈ ਬਤਾਇਆ, ਸਭ ਤੋਂ ਵੱਡੇ ਭਾਗ ਗੁਰ ਸਿੱਖਾਂ ਦੇ, ਜੋ ਸਤਿਗੁਰ ਚਰਨੀ ਸਿੱਖ ਪੜਤਿਆ ਤੇ ਦੂਜੇ ਪਾਸੇ ਜਿਹਨੂੰ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦਾ ਸੁਭਾਗ ਨਹੀਂ ਮਿਲਿਆ, ਉਹ ਕੱਚੇ ਪਿੱਲਿਆਂ ਦੇ ਮਗਰ ਤੁਰਿਆ ਫਿਰਦਾ, ਇਹਦੇ ਤੋਂ ਮਾੜੇ ਭਾਗ ਹੋਰ ਉਹਦੇ ਕੀ ਹੋ ਸਕਦੇ ਨੇ। ਤੇ ਸਾਹਿਬ ਕਹਿੰਦੇ ਜਦੋਂ ਵੱਡੇ ਭਾਗਾਂ ਨਾਲ ਪ੍ਰਭੂ ਮਿਲਦਾ ਨਾ, ਤੇ ਫਿਰ ਜ਼ਿੰਦਗੀ ਦੇ ਵਿੱਚੋਂ ਵਿਯੋਗ ਖਤਮ ਹੋ ਜਾਂਦਾ। ਵਡਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਵਿਯੋਗ। ਪਰ ਜਦੋਂ ਅਸੀਂ ਮਾਲਕ ਨਾਲ ਨਹੀਂ ਜੁੜਦੇ, ਸਾਹਿਬ ਕਹਿੰਦੇ ਮਾੜੇ ਭਾਗ ਨੇ, ਸੋਹਣੇ ਭਾਗ ਕਿਹਦੇ ਨੇ? ਗੁਰੂ ਰਾਮਦਾਸ ਜੀ ਦੇ ਬਚਨ ਨੇ, ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸੁਭਾਗਾ, ਗੁਰ ਕੀ ਬਚਨੀ ਹਾਟ ਬਕਾਨਾ, ਜਿੱਤ ਲਾਇਆ ਤਿੱਤ ਲਾਗਾ। ਹੇ ਮੇਰੇ ਮਾਲਕ, ਅਸੀਂ ਵੱਡੇ ਭਾਗਾਂ ਵਾਲੇ ਬਣ ਗਏ, ਸੁਭਾਗੇ ਸੋਹਣੇ ਭਾਗਾਂ ਵਾਲੇ ਬਣ ਗਏ, ਤੇਰੇ ਨਾਲ ਜੁੜ ਗਏ, ਪਰ ਜਿਨ੍ਹਾਂ ਨੂੰ ਤੁਸੀਂ ਵਿਸਰ ਜਾਂਦੇ ਹੋ, ਜਿਸ ਨੂੰ ਵਿਸਰਿਆ ਮੇਰਾ ਰਾਮ ਸੁਨੇਹੀ, ਤਿਸ ਲਾਖ ਬੇਦਨ ਜਾਣ ਆਈ, ਕੋਟ ਬਿਘਨ ਤਿਸ ਲਾਗ ਤੇ, ਜਿਸ ਨੂੰ ਵਿਸਰੈ ਨਾਉ, ਨਾਨਕ ਅਨ ਦਿਨ ਬਿਲਪ ਤੇ, ਜਿਉ ਸੁਣੈ ਘਰ ਕਾਉ, ਹਰ ਬਿਸਰਤ ਸਦਾ ਖੁਆਰੀ। ਉਹ ਤੇ ਸਦਾ ਖੁਆਰ ਹੁੰਦੇ ਨੇ ਜਿਨ੍ਹਾਂ ਨੂੰ ਤੁਸੀਂ ਵਿਸਰ ਜਾਂਦੇ ਹੋ। ਇਸ ਕਰਕੇ ਜਿਨ੍ਹਾਂ ਨੂੰ ਮੇਰਾ ਮਾਲਕ ਵਿਸਰਦਾ, ਜਿਸ ਕੋ ਵਿਸਰੈ ਪ੍ਰਾਨ ਪਤ ਦਾਤਾ ਸੋਈ ਗਨੋ, ਅਭਾਗਾ ਕਹਿੰਦੀ ਉਹਨੂੰ ਮਾੜੇ ਭਾਗਾਂ ਵਾਲਾ ਜਾਣਨਾ ਕਰੋ।
ਚਰਨ ਕਮਲ ਜਾਂ ਕਾ ਮਨ ਰਾਗੇ, ਅਮੇ ਸਰੋਵਰ ਪਾਗਾ।
ਗੁਰੂ ਮਾਂ ਦੇ ਰੂਪ ਵਿੱਚ ਗੁਰੂ ਰਾਮਦਾਸ ਜੀ ਨੇ ਜਿਹੜੀਆਂ ਅਸੀਸਾਂ ਦਿੱਤੀਆਂ ਗੁਰੂ ਅਰਜਨ ਦੇਵ ਜੀ ਨੂੰ ਕਿ ਭਵਰ ਤੁਹਾਰਾ ਇਹ ਮਨ ਹੋਵੋ, ਹਰ ਚਰਨਾ ਹੋਵੋ ਕੌਲਾ, ਵੀ ਹਰੀ ਦੇ ਚਰਨ ਕਮਲ ਹੋਣ ਤੇ ਤੇਰਾ ਮਨ ਪੁੱਤਰ, ਹੇ ਸਿੱਖ ਹੇ ਜਗਿਆਸੂ, ਤੇਰਾ ਮਨ ਹੋਵੇ ਭੌਰੇ ਦੀ ਤਰ੍ਹਾਂ। ਉਹ ਅਸੀਸਾਂ ਹੁਣ ਗੁਰੂ ਅਰਜਨ ਦੇਵ ਜੀ ਸਾਡੇ ਨਾਲ ਸਾਂਝੀਆਂ ਕਰ ਰਹੇ ਨੇ ਕਿ ਪ੍ਰਭੂ ਦੇ ਚਰਨ ਕਮਲਾਂ ਨਾਲ ਜਿਹਦਾ ਮਨ ਪ੍ਰੇਮੀ ਹੋ ਗਿਆ, ਚਰਨ ਕਮਲ ਜਾਕਾ ਮਨ ਰਾਗਿਓ, ਅਮੈ ਸਰੋਵਰ ਪਾਗਾ, ਉਹਨੂੰ ਆਤਮਕ ਜੀਵਨ ਦੇਣ ਵਾਲਾ ਜੋ ਨਾਮ ਜਲ ਦਾ ਸਰੋਵਰ ਹੈ ਉਹ ਪ੍ਰਾਪਤ ਹੋ ਜਾਂਦਾ। ਕਮਲ ਦਾ ਫੁੱਲ ਭਾਰਤੀ ਸੰਸਕ੍ਰਿਤੀ ਦੇ ਮੁਤਾਬਕ ਕੋਮਲਤਾ ਦਾ, ਸੁੰਦਰਤਾ ਦਾ, ਨਿਰਲੇਪਤਾ ਦਾ ਚਿੰਨ੍ਹ ਮੰਨਿਆ ਗਿਆ। ਗੁਰੂ ਤੇ ਪਰਮੇਸ਼ਰ ਦੇ ਚਰਨਾਂ ਨੂੰ ਕਮਲ ਨਾਲ ਤੁਲਨਾ ਦਿੱਤੀ ਗਈ ਹੈ। ਸਤਿਗੁਰੂ ਜੀ ਨੇ ਕਈ ਵਾਰ ਕਮਲ ਸ਼ਬਦ ਜਿਹੜਾ ਵਰਤਿਆ ਕਿ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅੰਧ ਨੋ ਮੋਹਿ ਆਹੀ ਪਿਆਸਾ। ਕਈ ਵਾਰ ਗੁਰੂ ਦੇ ਚਰਨਾਂ ਨਾਲ ਵੀ ਕਮਲ ਸ਼ਬਦ ਆਇਆ ਹੈ। ਮਹਾਂਕਵੀ ਭਾਈ ਸੰਤੋਖ ਸਿੰਘ ਹੋਣਾ ਨੇ ਜਦੋਂ ਗੁਰੂ ਅੰਗਦ ਦੇਵ ਮਹਾਰਾਜ ਦੇ ਚਰਨਾਂ ਨੂੰ ਕਮਲ ਫੁੱਲ ਨਾਲ ਤੁਲਨਾ ਦਿੱਤੀ ਤੇ ਬਹੁਤ ਸਾਰੇ ਗੁਣ ਬਰਾਬਰ ਦੱਸੇ ਕਿ ਜਿਵੇਂ ਕਮਲ ਦੇ ਫੁੱਲ ਵੇ ਸੁਗੰਧੀ ਹੈ, ਮੇਰੇ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਦੇ ਵਿੱਚ ਪਰਮੇਸ਼ਰ ਦੀ ਬੰਦਗੀ ਦੀ ਸੁਗੰਧੀ ਆਉਂਦੀ ਹੈ, ਜਿਵੇਂ ਕਮਲ ਦਾ ਫੁੱਲ ਚਿੱਕੜ ਵਿੱਚ ਨਿਰਲੇਪ ਰਹਿੰਦਾ, ਮੇਰਾ ਗੁਰੂ ਦੁਨਿਆਵੀ ਮੋਹ ਮਾਇਆ ਦੇ ਚਿੱਕੜ ਤੋਂ ਨਿਰਲੇਪ ਹੈ, ਜਿਵੇਂ ਕਮਲ ਫੁੱਲ ਦੇ ਵਿੱਚ ਕੋਮਲਤਾ ਹੈ ਤੇ ਮੇਰਾ ਗੁਰੂ ਸ਼ੁਭ ਗੁਣਾਂ ਦਾ, ਕੋਮਲ ਗੁਣਾਂ ਦਾ ਮਾਲਕ ਹੈ। ਇਹ ਸਾਰੇ ਗੁਣ ਬਰਾਬਰ ਦੱਸ ਕੇ ਅਖੀਰ ਤੇ ਕਿਹਾ ਕਿ ਕਮਲ ਫੁੱਲ ਵਿੱਚ ਇੱਕ ਔਗਣ ਹੈ ਕਿ ਕਮਲ ਫੁੱਲ ਦੇ ਉੱਪਰ ਉਹਦੇ ਨਾਲ ਪ੍ਰੀਤ ਕਰਨ ਵਾਲਾ ਭੌਰਾ ਜਦੋਂ ਆ ਕੇ ਬੈਠਦਾ, ਜਦੋਂ ਸੂਰਜ ਛਿਪਦਾ, ਕਮਲ ਫੁੱਲ ਆਪਣੀਆਂ ਪੰਖੜੀਆਂ ਬੰਦ ਕਰ ਲੈਂਦਾ, ਉਹਨੂੰ ਕੋਈ ਪਰਵਾਹ ਨਹੀਂ ਆਪਣੇ ਭੌਰੇ ਦੀ, ਉਹ ਕਮਲ ਪੰਖੜੀਆਂ ਵਿੱਚ ਬੰਦ ਕਰਕੇ ਭੌਰੇ ਦੀ ਮੌਤ ਦਾ ਕਾਰਨ ਬਣਦਾ। ਪਰ ਇੱਧਰ ਤਾਂ ਗੁਰੂ ਦੇ ਚਰਨ ਕਮਲ ਸਿੱਖ ਨੂੰ ਜੀਵਨ ਦਾਨ ਦਿੰਦੇ ਨੇ। ਮਹਾਂਕਵੀ ਭਾਈ ਸੰਤੋਖ ਸਿੰਘ ਹੋਣਾ ਨੇ ਜਦੋਂ ਗੁਰੂ ਦੇ ਚਰਨਾਂ ਨੂੰ ਕਮਲ ਕਿਹਾ ਤੇ ਬਹੁਤ ਸਾਰੇ ਗੁਣ ਬਰਾਬਰ ਦੱਸੇ, ਕਹਿਣ ਲੱਗੇ, ਪਾਸ ਪਰਾਗ ਸੀ ਸੋਹਤ ਸੁੰਦਰ, ਗੰਧ ਸੀ ਕੀਰਤ ਮੱਧ ਸਮਾਨਾ, ਕੋਮਲਤਾ ਕੋਮਲਤਾ ਇੱਕ ਸੀ, ਨਿਰਲੇਪਤਾ ਸੀ ਨਿਰਲੇਪ ਸਮਾਨਾ, ਹੈ ਅਰਬਿੰਦ ਸੇ ਅੰਗਦ ਕੇ ਪੱਗ, ਮੋਖਦ ਏਕ ਵਿਸ਼ੇਖਤਾ ਜਾਨਾ। ਬਹੁਤੇ ਗੁਣ ਕਮਲ ਫੁੱਲ ਦੇ ਗੁਰੂ ਦੇ ਚਰਨ ਕਮਲਾਂ ਨਾਲ ਮਿਲਦੇ ਜੁਲਦੇ ਨੇ, ਪਰ ਕਮਲ ਦਾ ਫੁੱਲ ਭੌਰੇ ਨੂੰ ਮਾਰ ਦਿੰਦਾ ਤੇ ਗੁਰੂ ਦੇ ਚਰਨ ਕਮਲਾਂ ਨਾਲ ਜਿਹੜਾ ਜੁੜ ਜਾਂਦਾ ਉਹਨੂੰ ਜੀਵਨ ਦਾਨ ਮਿਲ ਜਾਂਦਾ, ਇਹ ਅੰਤਰ ਹੈ। ਇਸ ਕਰਕੇ ਚਰਨ ਕਮਲ ਜਾਕਾ ਮਨ ਰਾਗਿਓ, ਕਹਿੰਦੇ ਜਿਹਦਾ ਮਨ ਗੁਰੂ ਤੇ ਪਰਮੇਸ਼ਰ ਦੇ ਚਰਨ ਕਮਲਾਂ ਦਾ ਪ੍ਰੇਮੀ ਹੋ ਗਿਆ ਉਹਨੂੰ ਤਾਂ ਫਿਰ ਅਮੈ ਸਰੋਵਰ ਪਾਗਾ, ਆਤਮਕ ਜੀਵਨ ਦੇਣ ਵਾਲਾ ਨਾਮ ਜਲ ਦਾ ਸਰੋਵਰ ਜਿਹੜਾ ਪ੍ਰਾਪਤ ਹੋ ਜਾਂਦਾ। ਵੇਖੋ ਇੱਕ ਤਾਂ ਗੁਰੂ ਰਾਮਦਾਸ ਜੀ ਨੇ ਸਾਨੂੰ ਸਰੋਵਰ ਬਖਸ਼ਿਸ਼ ਕੀਤਾ, ਜਿਹਦੇ ਵਿੱਚ ਬਾਅਦ ਵਿੱਚ ਗੁਰੂ ਅਰਜਨ ਦੇਵ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਕਰਵਾਈ, ਉੱਥੇ ਅਸੀਂ ਤਨ ਕਰਕੇ ਇਸ਼ਨਾਨ ਕਰਦੇ ਹਾਂ। ਪਰ ਇੱਕ ਖੁਦ ਗੁਰੂ ਰਾਮਦਾਸ ਜੀ ਚੱਲਦੇ ਫਿਰਦੇ ਨਾਮ ਜਲ ਦੇ ਸਰੋਵਰ ਨੇ। ਜਦੋਂ ਅਸੀਂ ਭੱਟ ਸਾਹਿਬਾਨ ਨੂੰ ਪੜ੍ਹੀਏ, ਉਹ ਕਹਿੰਦੇ ਮੈਂ ਜਦੋਂ ਗੁਰੂ ਰਾਮਦਾਸ ਜੀ ਵੱਲ ਵੇਖਦਾ ਤੇ ਉਹਨਾਂ ਵਿੱਚੋਂ ਨਾਮ ਜਲ ਦੀਆਂ ਤਰੰਗਾਂ ਦੇ ਫੁਹਾਰੇ ਚੱਲਦੇ ਨੇ, ਜਿਹੜੇ ਸਾਹਮਣੇ ਆ ਗਏ ਉਹ ਵਰਸੋਏ ਗਏ। ਦੁਨਿਆਵੀ ਸਰੋਵਰ ਦੇ ਵਿੱਚ ਤਾਂ ਤਨ ਕਰਕੇ ਇਸ਼ਨਾਨ ਹੁੰਦਾ, ਪਰ ਇੱਥੇ ਮਨ ਕਰਕੇ ਇਸ਼ਨਾਨ ਕਰਦੇ ਨੇ, ਜਿਨ੍ਹਾਂ ਦੇ ਵੱਡੇ ਭਾਗ ਨੇ। ਅਸੀਂ ਭੱਟ ਸਾਹਿਬਾਨ ਦੇ ਬਚਨ ਪੜ੍ਹਦੇ ਹਾਂ, ਛੁੱਟਤ ਪਰਵਾਹ ਅਮੈ ਅਮਰਾ ਪਦ, ਅੰਮ੍ਰਿਤ ਸਰੋਵਰ ਸਦ ਭਰਿਆ ਤੇ ਪੀਵੈ ਸੰਤ ਕਰੈ ਮਨ ਮੱਜਣ। ਇਹ ਮਨ ਦਾ ਮੱਜਣ, ਮਨ ਦਾ ਇਸ਼ਨਾਨ ਕਰਨ ਵਾਲਾ ਸਰੋਵਰ ਹੈ। ਛੁੱਟਤ ਪਰਵਾਹ ਅਮੈ ਅਮਰਾ ਪਦ, ਅੰਮ੍ਰਿਤ ਸਰੋਵਰ ਸਦ ਭਰਿਆ ਤੇ ਪੀਵੈ ਸੰਤ ਕਰੈ ਮਨ ਮੱਜਣ। ਪੁੱਬ ਜਿਨੋ ਸੇਵਾ ਕਰੀਆ, ਤਿੰਨ ਭਉ ਨਿਵਾਰ ਅਨਪੈ ਪਦ ਦੀਨਾ, ਸ਼ਬਦ ਮਾਤਰ ਤੇ ਉਧਾਰ ਧਰੇ, ਕਵ ਕਲ ਠਕੁਰ ਹਰਦਾਸ ਤਨੇ, ਗੁਰ ਰਾਮਦਾਸ ਸਰ ਅਭਰ ਭਰੇ। ਇਹ ਅਮੈ ਸਰੋਵਰ ਪਾਗਾ, ਗੁਰੂ ਰਾਮਦਾਸ ਰੂਪੀ ਸਰੋਵਰ ਗੁਰੂ ਅਰਜਨ ਦੇਵ ਜੀ ਨੂੰ ਪ੍ਰਾਪਤ ਹੋਇਆ ਤੇ ਸਾਹਿਬ ਕਹਿੰਦੇ ਜਿਹਦਾ ਵੀ ਮਨ ਗੁਰੂ ਦੇ ਚਰਨ ਕਮਲਾਂ ਨਾਲ, ਪਰਮੇਸ਼ਰ ਦੇ ਚਰਨ ਕਮਲਾਂ ਨਾਲ ਜੁੜੇਗਾ, ਉਹਨੂੰ ਅਮੈ ਸਰੋਵਰ ਪਾਗਾ, ਅੰਮ੍ਰਿਤ ਜਲ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਦਾ ਜਿਹੜਾ ਸਤਸੰਗ ਰੂਪੀ ਸਰੋਵਰ ਹੈ, ਜਿੱਥੇ ਮਨ ਨੇ ਚੁਬੀਆਂ ਲਾਉਣੀਆਂ ਨੇ, ਉਹ ਪ੍ਰਾਪਤ ਹੋ ਜਾਂਦਾ।
ਤੇਰਾ ਜਨ ਰਾਮ ਨਾਮ ਰੰਗ ਜਾਗਾ,
ਤੇ ਪ੍ਰਭੂ ਤੇਰਾ ਸੇਵਕ ਤੇਰੇ ਨਾਮ ਦੇ ਰੰਗ ਵਿੱਚ ਜੁੜ ਕੇ ਸਦਾ ਜਾਗਦਾ ਰਹਿੰਦਾ, ਸੁਚੇਤ ਰਹਿੰਦਾ। ਉਹਨਾਂ ਦੀ ਨੀਂਦ ਵੀ ਭਲੀ ਹੈ, ਕਿਉਂਕਿ ਸੁੱਤਿਆਂ ਵੀ ਉਹਨਾਂ ਨੂੰ ਪਰਮੇਸ਼ਰ ਦੇ ਸੁਪਨੇ ਆਉਂਦੇ ਨੇ। ਆ ਕਈ ਕਹਿੰਦੇ ਨੇ ਜੀ ਬਾਬਾ ਜੀ ਰਾਤ ਨੂੰ ਭੂਤਾਂ ਪ੍ਰੇਤਾਂ ਦੇ ਸੁਪਨੇ ਆਉਂਦੇ ਨੇ। ਬੰਦਾ ਪੁੱਛੇ ਵੀ ਜਦੋਂ ਦਿਨੇ ਤੂੰ ਭੂਤਾਂ ਪ੍ਰੇਤਾਂ ਨੂੰ ਪੂਜਦਾ ਰਿਹਾ ਤੇ ਰਾਤ ਨੂੰ ਤੈਨੂੰ ਰੱਬ ਦੇ ਸੁਪਨੇ ਕਿੱਥੋਂ ਆਉਣੇ ਨੇ? ਕਈ ਕਹਿੰਦੇ ਜੀ ਸੁੱਤਿਆਂ ਪਿਆ ਸਾਨੂੰ ਸੱਪਾਂ ਦੇ ਸੁਪਨੇ ਆਉਂਦੇ। ਬੰਦਾ ਪੁੱਛੇ ਵੀ ਜਦੋਂ ਦਿਨੇ ਗੁੱਗਾ ਪੂਜਣਾ ਤੇ ਰਾਤ ਨੂੰ ਰੱਬ ਕਿੱਥੋਂ ਚੇਤੇ ਆਉਣਾ? ਕਈ ਕਹਿੰਦੇ ਅਸੀਂ ਸੁੱਤਿਆਂ ਪਿਆ ਅੱਬੜਵਾਏ ਉੱਠ ਕੇ ਤੁਰ ਪੈਂਦੇ ਹਾਂ, ਮੰਜੇ ਤੋਂ ਥੱਲੇ ਡਿੱਗ ਪੈਂਦੇ ਹਾਂ, ਕਿਉਂਕਿ ਦਿਨੇ ਆਪਾਂ ਰੱਬ ਨੂੰ ਨਹੀਂ ਸਿਮਰਦੇ। ਜਿਹੜੇ ਦਿਨੇ ਰੱਬ ਨੂੰ ਸਿਮਰਦੇ ਨੇ ਉਹਨਾਂ ਦਾ ਸੁਪਨਾ ਵੀ ਰੱਬ ਵਰਗਾ ਹੋਵੇਗਾ, ਕਿਉਂਕਿ ਸੁਪਨਾ ਆਇਆ ਵੀ ਗਿਆ ਮੈਂ ਜਲ ਭਰਿਆ ਰੋਏ। ਇਹ ਸੁਪਨਾ ਆਇਆ ਗੁਰੂ ਅਰਜਨ ਦੇਵ ਜੀ ਨੂੰ, ਸੁਪਨਾ ਉਬੀ ਭਈ ਗਇਓ ਕੀ ਨਾ ਅੰਚਲਾ, ਸੁੰਦਰ ਪੁਰਖ ਬਰਾਜਤ ਪੇਖ ਮਨ ਬੰਚਲਾ। ਇਹ ਸੁਪਨਾ ਆਇਆ ਭਗਤ ਕਬੀਰ ਜੀ ਨੂੰ ਤੇ ਉਹਨਾਂ ਕਿਹਾ ਕਬੀਰ ਸੁਪਨਾ ਹੂੰ ਬਰੜਾਇਕ ਹੈ, ਜੇ ਮੁਖ ਨਿਕਸੈ ਰਾਮ ਤਾਕੇ ਪੱਗ ਕੀ ਪਾਨਹੀ, ਮੇਰੇ ਤਨ ਕੋ ਚਾਮ। ਲੋਕਾਂ ਨੂੰ ਭੂਤਾਂ ਪ੍ਰੇਤਾਂ ਤੇ ਸੱਪਾਂ ਦੇ ਸੁਪਨੇ ਆਉਂਦੇ ਨੇ, ਜਿਹਨੂੰ ਰੱਬ ਦਾ ਸੁਪਨਾ ਆਵੇ ਭਗਤ ਕਬੀਰ ਕਹਿੰਦੇ ਮੇਰੇ ਤਨ ਦਾ ਚਮੜਾ ਲਾ ਕੇ ਉਹਦੀ ਜੁੱਤੀ ਬਣਾ ਕੇ ਉਹਦੇ ਪੈਰਾਂ ਵਿੱਚ ਪਾ ਦਿਓ, ਜਿਹਨੂੰ ਸੁੱਤਿਆਂ ਪਿਆਂ ਵੀ ਰੱਬ ਚੇਤੇ ਆਵੇ। ਜਾਗਦਿਆਂ ਤੇ ਆਪਾਂ ਚੇਤੇ ਕਰਦੇ ਹੀ ਹਾਂ। ਸਾਹਿਬ ਕਹਿੰਦੇ ਸੱਚਮੁੱਚ ਜਦੋਂ ਮਨੁੱਖ ਸੁੱਤਿਆਂ ਵੀ ਸੁਚੇਤ ਰਹਿੰਦਾ, ਇਹਦੀ ਨੀਂਦ ਵੀ ਪਰਮੇਸ਼ਰ ਨਾਲ ਜੁੜਦੀ ਹੈ, ਇਹਨੂੰ ਸਮਝ ਆ ਜਾਂਦੀ ਜਾਗਣਾ ਜਾਗਣ ਨੀਕਾ, ਹਰ ਕੀਰਤਨ ਮੈਂ ਜਾਗਣਾ, ਇਹ ਸਦਾ ਸੁਚੇਤ ਰਹਿੰਦਾ, ਸਦਾ ਜਾਗਦਾ ਰਹਿੰਦਾ ਮੋਹ ਮਾਇਆ ਦੇ ਵਿਕਾਰਾਂ ਦੇ ਹੱਲਿਆਂ ਤੋਂ।
ਆਲਸ ਸ਼ੀਜ ਗਿਆ ਸਭ ਤਨ ਤੇ, ਪ੍ਰੀਤਮ ਸਿਓ ਮਨ ਲਾਗਾ।
ਫਿਰ ਇਹਦੇ ਜੀਵਨ ਵਿੱਚ ਇੱਕ ਤਬਦੀਲੀ ਆਉਂਦੀ ਹੈ ਕਿ ਇਹਦੇ ਤਨ ਤੋਂ ਸਾਰਾ ਆਲਸ ਖਤਮ ਹੋ ਜਾਂਦਾ, ਪ੍ਰੀਤਮ ਪ੍ਰਭੂ ਨਾਲ ਇਹਦਾ ਮਨ ਜੁੜ ਜਾਂਦਾ। ਤੇ ਫਿਰ ਦੂਜੇ ਵੀ ਪੁੱਛਦੇ ਨੇ ਮੋਹ ਮਲਨ ਨੀਂਦ ਤੇ ਛੁਟਕੀ, ਕੌਣ ਅਨੁਗਰੋ ਭਇਓਰੀ, ਮਹਾਮੋਨੀ ਤੁਧ ਨਾ ਵਿਆਪੈ, ਤੇਰਾ ਆਲਸ ਕਹਾਂ ਗਇਓਰੀ। ਫਿਰ ਲੋਕੀ ਵੀ ਪੁੱਛਦੇ ਨੇ ਭਾਈ ਪਹਿਲਾਂ ਤੇ ਤੂੰ ਸੁੱਤਾ ਹੀ ਰਹਿੰਦਾ ਸੀ ਵਿਕਾਰਾਂ ਦੇ ਵਿੱਚ, ਗਫਲਤ ਦੀ ਨੀਂਦ ਵਿੱਚ, ਜੂਆ ਖੇਡਣ ਵਾਲਿਆਂ ਵਿੱਚ, ਨਸ਼ੇ ਪੀਣ ਵਾਲਿਆਂ ਵਿੱਚ, ਉਹ ਤੇਰੀਆਂ ਬੁਰਾਈਆਂ ਕਿੱਥੇ ਗਈਆਂ? ਹੁਣ ਤੂੰ ਕਿਵੇਂ ਜਾਗ ਪਿਆ? ਹੁਣ ਕਿਵੇਂ ਸੁਚੇਤ ਹੋ ਗਿਆ? ਤੇ ਉਹ ਕਹਿੰਦਾ ਮੇਰੇ ਮਾਲਕ ਨੇ ਕਿਰਪਾ ਕਰ ਦਿੱਤੀ ਕਿ ਸਗਲੀ ਰੈਣ ਗੁਦਰੀ ਅੰਧਿਆਰੀ, ਸੇਵ ਸਤਿਗੁਰ ਚਾਨਣ ਹੋਏ। ਗੁਰ ਕਿੰਚਿਤ ਕਿਰਪਾ ਜਾਗੇ, ਗੁਰੂ ਨੇ ਜਦੋਂ ਕਿਰਪਾ ਕਰ ਦਿੱਤੀ ਤੇ ਫਿਰ ਬੰਦਾ ਸੁਚੇਤ ਹੋ ਗਿਆ। ਸਾਹਿਬ ਕਹਿੰਦੇ ਫਿਰ ਉਹਦਾ ਮਨ ਸਦਾ ਪਰਮੇਸ਼ਰ ਦੇ ਨਾਲ ਜੁੜਿਆ ਰਹਿੰਦਾ
ਰਹਾਉ ਜਹ ਜਹ ਪੇਖੋ ਤਹ ਨਾਰਾਇਣ ਸਗਲ ਕਟਾ ਮਹਿ ਤਗ।
ਇਸ ਤੋਂ ਪਹਿਲਾ ਬੰਦ ਜਿਹਦੇ ਬਾਅਦ ਸਤਿਗੁਰਾਂ ਨੇ ਰਹਾਓ ਅੰਕਿਤ ਕੀਤਾ, ਜਿਹਦਾ ਭਾਵ ਸੀ ਕਿ ਇਹਨਾਂ ਪਾਵਨ ਪੰਕਤੀਆਂ ਦੇ ਵਿੱਚ ਸ਼ਬਦ ਦਾ ਅੰਤਰੀ ਭਾਵ ਤੇ ਹੁਣ ਅਖੀਰਲੀਆਂ ਪੰਕਤੀਆਂ ਵਿੱਚ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ ਕਿ ਜਿਹਦਾ ਮਨ ਪਰਮੇਸ਼ਰ ਨਾਲ ਜੁੜ ਗਿਆ, ਜਿਹੜਾ ਸਦਾ ਸੁਚੇਤ ਰਹਿੰਦਾ, ਜੈ ਜੈ ਪੇਖੋ ਉਹ ਜਿੱਧਰ ਵੀ ਵੇਖਦਾ ਫਿਰ ਉਹਨੂੰ ਰਾਬੀ ਨਜ਼ਰ ਆਉਂਦਾ। ਸਗਲ ਘਟਾ ਮੈਂ ਧਾਗਾ, ਜਿਵੇਂ ਇੱਕ ਧਾਗਾ ਅਨੇਕਾਂ ਮਣਕਿਆਂ ਦੇ ਵਿੱਚ ਉਸ ਇੱਕੋ ਧਾਗੇ ਨੂੰ ਪਰੋਇਆ ਹੁੰਦਾ, ਇਵੇਂ ਪਤਾ ਲੱਗ ਜਾਂਦਾ ਵੀ ਸਰੀਰ ਰੂਪੀ ਮਣਕੇ ਤਾਂ ਅਨੇਕ ਨੇ ਪਰ ਰੱਬ ਰੂਪੀ ਧਾਗਾ ਇੱਕੋ ਹੀ ਹੈ। ਸਗਲ ਸਮੱਗਰੀ ਤੁਮਰੈ ਸੂਤਰ ਧਾਰੀ, ਸਾਰੀ ਸ੍ਰਿਸ਼ਟੀ ਤੇਰੇ ਸੂਤ ਵਿੱਚ ਪਰੋਈ ਹੋਈ ਹੈ। ਏਕ ਅਨੇਕ ਵਿਆਪਕ ਪੂਰਕ ਜਤ ਦੇਖੋ ਤਤ ਸੋਈ, ਮਾਇਆ ਚਿੱਤਰ ਵਿਚਿੱਤਰ ਵਿਮੋਹਤ ਬਿਰਲਾ ਬੂਝੈ ਕੋਈ, ਸਭ ਗੋਬਿੰਦ ਹੈ ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਨ ਸਤ ਸਹੰਸ ਜੈਸੇ, ਓਤ ਪੋਤ ਪ੍ਰਭ ਸੋਈ। ਹੇ ਪ੍ਰਭੂ, ਇੱਕੋ ਹੀ ਸੂਤਰ ਜਿਵੇਂ ਕਈ ਮਣਕਿਆਂ ਨੂੰ ਇਕੱਠਾ ਕਰਕੇ ਰੱਖਦਾ, ਇਵੇਂ ਤੁਸੀਂ ਸਾਰੇ ਜਗਤ ਨੂੰ ਆਪਣੇ ਵਿੱਚ ਪਰੋਇਆ ਹੋਇਆ, ਭਾਵ ਕਿ ਸਾਰਾ ਸੰਸਾਰ ਤੁਹਾਡੇ ਆਸਰੇ ਤੇ ਚੱਲ ਰਿਹਾ ਹੈ।
ਨਾਮ ਉਦਕ ਪੀਵਤ ਜਨ ਨਾਨਕ, ਤਿਆਗੇ ਸਭ ਅਨਰਾਗ।
ਨਾਮ ਰੂਪੀ ਉਦਕ, ਨਾਮ ਰੂਪੀ ਜਿਹੜਾ ਅੰਮ੍ਰਿਤ ਜਲ ਹੈ, ਜਿਨ੍ਹਾਂ ਨੇ ਇਹ ਪੀ ਲਿਆ ਫਿਰ ਕਹਿੰਦੇ ਤਿਆਗੇ ਸਭ ਅਨਰਾਗਾ, ਉਹ ਮੋਹ ਮਾਇਆ ਦੇ ਵਿਕਾਰਾਂ ਦੇ ਜਿਹੜੇ ਪਿਆਰ ਵਾਲੇ ਹੋਰ ਅਨੁਰਾਗ ਭਾਵ ਸਮੁੱਚੇ ਰੂਪ ਵਿੱਚ ਆਪਾਂ ਕਹੀਏ ਕਿ ਜਿੱਧਰ ਉਹਦੀ ਪਹਿਲਾਂ ਸੁਰਤ ਜੁੜੀ ਸੀ, ਉਹਨੇ ਉਹ ਸਾਰੇ ਮੋਹ ਪਿਆਰ ਛੱਡ ਦਿੱਤੇ ਤੇ ਹੁਣ ਨਾਮ ਰੂਪੀ ਜਲ ਦੇ ਨਾਲ ਉਹਨੇ ਪ੍ਰੇਮ ਪਾ ਲਿਆ। ਕਿਉਂਕਿ ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪ੍ਰਵਾਨ ਭਇਆ, ਦਰ ਦਰਸ਼ਨ ਕਾ ਪ੍ਰੀਤਮ ਹੋਵੇ ਮੁਕਤ ਬਕੁੰਠੈ ਕਰੈ ਕਿਆ। ਕਹਿੰਦੇ ਜਿਹਨੂੰ ਸੱਚਮੁੱਚ ਇਹ ਨਾਮ ਰੂਪੀ ਜਲ ਪ੍ਰਾਪਤ ਹੋ ਜਾਵੇ, ਅੰਮ੍ਰਿਤ ਕਾ ਵਪਾਰੀ ਹੋਵੇ, ਕਿਆ ਮਦ ਸ਼ੂਸ਼ੈ ਭਾਉ ਧਰੈ, ਉਹ ਫਿਰ ਦੁਨੀਆਂ ਦੇ ਹੋਰ ਰਸਾਂ ਕਸਾਂ ਤੋਂ ਆਪਣੀ ਸੁਰਤ ਜਿਹੜੀ ਹੈ ਉਹਨੂੰ ਮੋੜ ਲੈਂਦੇ ਨੇ, ਉਹਨਾਂ ਨੂੰ ਨਾਮ ਉਦਕ ਨਾਮ ਰੂਪੀ ਜਲ ਪ੍ਰਾਪਤ ਹੋ ਜਾਂਦਾ। ਤਿਆਗੇ ਸਭ ਅਨੁਰਾਗਾ ਤੇ ਹੋਰ ਜਿਹੜੇ ਮੋਹ ਪਿਆਰ ਵਿਸ਼ੇ ਵਿਕਾਰ ਇਹਨਾਂ ਦਾ ਜਿਹੜਾ ਜਲ ਸੀ, ਕਹਿੰਦੇ ਉਹ ਆਪਣੀ ਜ਼ਿੰਦਗੀ ਦੇ ਵਿੱਚੋਂ ਉਹ ਤਿਆਗ ਕੇ ਨਾਮ ਰੂਪੀ ਜਲ ਨੂੰ ਪੀਂਦੇ ਰਹਿੰਦੇ ਨੇ। ਜਿਵੇਂ ਭਾਈ ਵੀਰ ਸਿੰਘ ਹੋਣਾ ਨੇ ਕਿਹਾ ਕਿ ਅੰਮ੍ਰਿਤ ਛੰਨਾ ਡੁੱਲ ਡੁੱਲ ਕਰਦਾ ਉਹਨਾਂ ਮੇਰੇ ਹੱਥ ਫੜਾਇਆ, ਆਖਣ ਲੱਗੇ ਸਾਰਾ ਪੀਲਾ ਮੈਂ ਤੇਰੇ ਲਈ ਬਣਾਇਆ, ਮੈਂ ਝਿਜਕੀ ਮਤ ਕੌੜਾ ਹੋਵੇ ਵਹਿਮਾਂ ਨੇ ਮਤ ਮਾਰੀ, ਸੋਚਾਂ ਕਰਦਿਆਂ ਡੁੱਲ ਗਿਆ ਸਾਰਾ ਬੁੱਲਾਂ ਤੀਕ ਨਾ ਆਇਆ। ਜਿਹੜੇ ਅਗਿਆਨਤਾ ਦੀ ਗਾਫਲਤਾ ਦੀ ਨੀਂਦ ਵਿੱਚ ਸੁੱਤੇ ਪਏ ਉਹ ਤੇ ਹੱਥਾਂ ਵਿੱਚ ਆਇਆ ਅੰਮ੍ਰਿਤ ਵੀ ਜਿਹੜਾ ਨਹੀਂ ਪੀ ਸਕਦੇ, ਤੇ ਜਿਹੜੇ ਜਾਗ ਪਏ ਉਹ ਫਿਰ ਸਦਾ ਨਾਮ ਰੂਪੀ ਅੰਮ੍ਰਿਤ ਪੀਂਦੇ ਰਹਿੰਦੇ ਨੇ ਤੇ ਆਪਣੀ ਜ਼ਿੰਦਗੀ ਵਿੱਚੋਂ ਬਾਕੀ ਸਭ ਮੋਹ ਪਿਆਰ ਦਾ ਜਲ ਉਹਨਾਂ ਨੇ ਤਿਆਗ ਦਿੱਤਾ। ਸਤਿਗੁਰੂ ਕਿਰਪਾ ਕਰਨ। ਕੋਟਾਨ ਕੋਟ ਸ਼ੁਕਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਜਿਨ੍ਹਾਂ ਨੇ ਆਪ ਕਿਰਪਾ ਕੀਤੀ। ਧੰਨਵਾਦ ਆਪ ਸਾਰੀਆਂ ਸੰਗਤਾਂ ਦਾ, ਜਿੱਥੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਗੁਰਪੁਰਬ ਦੇ ਸੰਬੰਧ ਵਿੱਚ ਗੁਰ ਇਤਿਹਾਸਕ ਵਿਚਾਰਾਂ ਕੀਤੀਆਂ, ਨਾਲ ਹੀ ਸਤਿਗੁਰੂ ਜੀ ਦੇ ਅੰਮ੍ਰਿਤਮਈ ਸ਼ਬਦ ਮੁੱਖ ਵਾਕ ਦੀ ਵਿਚਾਰ ਹੋਈ ਹੈ। ਬੇਅੰਤ ਪ੍ਰਕਾਰ ਦੀਆਂ ਜਿਹੜੀਆਂ ਭੁੱਲਾਂ ਨੇ ਉਹ ਹੋ ਜਾਂਦੀਆਂ ਨੇ, ਕਿਉਂਕਿ ਜ਼ਬਾਨ ਹੈ ਪਤਾ ਨਹੀਂ ਕਿਹੜੇ ਵੇਲੇ ਕਿੱਧਰ ਨੂੰ ਚੱਲ ਪਵੇ। ਸੋ ਆਪ ਸੰਗਤਾਂ ਤੇ ਸਤਿਗੁਰੂ ਜੀ, ਅਕਾਲ ਪੁਰਖ ਵਾਹਿਗੁਰੂ ਜੀ ਬਖਸ਼ਣ ਯੋਗ ਨੇ, ਮੇਰੀਆਂ ਭੁੱਲਾਂ ਮੇਰੀਆਂ ਜਾਣ ਕੇ ਬਖਸ਼ ਦੇਣਾ, ਗੁਰੂ ਦੀ ਵਡਿਆਈ ਗੁਰੂ ਦੀ ਮਤ ਜਾਣ ਕੇ ਆਪਣੀ ਜ਼ਿੰਦਗੀ ਦੇ ਵਿੱਚ ਗ੍ਰਹਿਣ ਕਰਨੀ। ਸਾਰਿਆਂ ਦਾ ਇੱਕ ਵਾਰ ਤਹਿ ਦਿਲ ਤੋਂ ਧੰਨਵਾਦ। ਆਓ ਸਮਾਪਤੀ ਵਾਲੀਆਂ ਪਾਵਨ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਜਹ ਜਹ ਪੇਖੋ ਤਹ ਨਾਰਾਇਣ ਸਗਲ ਕਟਾ ਮਹਿ ਤਗ, ਨਾਮ ਉਦਕ ਪੀਵਤ ਜਨ ਨਾਨਕ, त्यागे सब अनुरागा वाहिगुरु जी का खालसा वाहिगुरु जी की फतेह।